सरकार दंडावत वंदना अनक बार जाऊं बार उड़त बाड़त सोवत जागत ए मन तुझे जतार सुख दुख इस मन की विरथा तुझी आगे सार तू मेरी होट बार बुध तन तुम्हें तुम ही मेरा परिवार जो तुम करो सोई पल हमरा फेक नानक सुख चरनार तू मेरे प्राण आधार प्रभु जी तू मेरे प्राण आधार मेरे प्राण we'll be right back. ਧਰਮ ਸਤਿਕਾਰ ਯੋਗ ਗੁਰੂ ਰੂਪ ਸਾਧ ਸੰਗਤ ਜੀਓ, ਦੂਰੋਂ ਨੇੜਿਓਂ ਚੱਲ ਕੇ ਗੁਰੂ ਬਾਬਾ ਜੀ ਦੇ ਦਰਬਾਰ 'ਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਹਰੀ ਜਸ ਸਰਵਣ ਕਰ ਰਹੇ ਹੋ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨਾਲ 'ਚ ਬਿਰਥਾ ਜਨਮ ਪੁਰਾਣੀ। ਆਏ ਤਾਂ ਜੀਵ ਗੁਰਬਾਣੀ ਪੜ੍ਹਨ ਵਾਸਤੇ ਨੇ, ਨਾਮ ਜਪਣ ਵਾਸਤੇ ਹਨ, ਕਿਉਂਕਿ ਗੁਰਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਗੁਰਬਾਣੀ ਧੁਰੋਂ ਸੱਚਖੰਡ ਦਰਗਾਹ ਵਿੱਚੋਂ ਆਈ ਹੈ, ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਗੁਰੂ ਨੇ ਬਾਣੀ ਉਚਾਰਨ ਕੀਤੀ ਹੈ। ਜਿਹੜੇ ਜੀਵ ਗੁਰਬਾਣੀ ਨੂੰ ਪੜ੍ਹਨਗੇ, ਸੁਣਨਗੇ, ਗੁਰਬਾਣੀ 'ਤੇ ਅਮਲ ਕਰਨਗੇ, ਜਿੱਥੋਂ ਗੁਰਬਾਣੀ ਆਈ ਹੈ ਸੱਚਖੰਡ ਦਰਗਾਹ ਵਿੱਚੋਂ, ਉੱਥੇ ਹੀ ਉਹਨਾਂ ਜੀਵਾਂ ਨੂੰ ਲੈ ਜਾਵੇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਵਾਨ ਸਜਿਆ ਅਨੰਦਪੁਰ ਸਾਹਿਬ, ਹਜ਼ਾਰਾਂ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਜੁੜੀਆਂ ਬੈਠੀਆਂ ਹਨ। ਉਸ ਵੇਲੇ ਨਾਰਦ ਮੁਨੀ ਜੀ ਵੀ ਆਏ, ਹੋਰ ਸਿੱਖ ਸੰਗਤਾਂ ਆਪਣੀ ਦਸਵੰਧ ਦੀ ਭੇਟਾ, ਕਿਉਂਕਿ ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਰਬ ਨਿਦਾਨ ਦਾਨ ਦੇਤ ਹੈ। ਗੁਰੂ ਕੋਲੋਂ ਤਾਂ ਅਸੀਂ ਦਾਤਾਂ ਮੰਗਣੀਆਂ ਹਨ, ਗੁਰੂ ਤਾਂ ਦਾਤਾ ਹੈ, ਗੁਰੂ ਤਾਂ ਸਿੱਖ ਦਾ ਪ੍ਰੇਮ ਦੇਖਦਾ ਹੈ। ਸਾਧ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿਸੇ ਰਾਜੇ ਨੇ ਬਾਗ ਲਾਇਆ ਹੋਵੇ, ਰਾਜੇ ਦਾ ਹੀ ਬਾਗ ਹੈ, ਰਾਜੇ ਦੇ ਹੀ ਮਾਲੀ ਰੱਖੇ ਹੋਏ ਨੇ, ਨੌਕਰ ਰੱਖੇ ਹੋਏ ਨੇ, ਉਸੇ ਰਾਜੇ ਦੇ ਬਾਗ ਦੇ ਵਿੱਚੋਂ ਫਲ ਫੁੱਲ ਤੋੜ ਕੇ ਰਾਜੇ ਦੀ ਭੇਟਾ ਕਰਕੇ ਰਾਜੇ ਦੀ ਖੁਸ਼ੀ ਲੈਣੀ। ਇਸੇ ਤਰ੍ਹਾਂ ਹੀ ਗੁਰੂ ਪਰਮੇਸ਼ਰ ਇੱਕ ਹੈ, ਇਹ ਸਾਰੀਆਂ ਦਾਤਾਂ ਗੁਰੂ ਦੀਆਂ ਬਖਸ਼ੀਆਂ ਹੋਈਆਂ ਨੇ। ਕਿਸੇ ਕੋਲ ਥੋੜ੍ਹਾ ਪਦਾਰਥ ਹੈ, ਕਿਸੇ ਕੋਲ ਬਹੁਤਾ ਹੈ। ਗੁਰੂ ਦੀਆਂ ਦਾਤਾਂ ਵਿੱਚੋਂ ਹੀ ਗੁਰੂ ਨੂੰ ਭੇਟਾ ਕਰਕੇ ਗੁਰੂ ਦੀ ਖੁਸ਼ੀ ਲੈ ਕੇ ਆਪਣਾ ਜਨਮ ਸਫਲਾ ਕਰਨਾ ਹੈ। ਗੁਰੂ ਦਾ ਪ੍ਰੇਮ ਦੇਖਦਾ ਸਿੱਖ ਦਾ, ਸਭ ਆਪੋ ਆਪਣੀ ਸ਼ਰਧਾ ਮੁਤਾਬਕ ਗੁਰੂ ਚਰਨਾਂ ਵਿੱਚ ਸਿੱਖ ਸੰਗਤਾਂ ਭੇਟਾਂ ਅਰਪਦੀਆਂ ਹਨ। ਉੱਧਰ ਨਾਰਦ ਮੁਨੀ ਜੀ ਵਰਮਾ ਦਾ ਪੁੱਤਰ, ਉਸਨੇ ਵੀ ਹਿਮਾਯੂ ਪੰਛੀ ਦੇ ਖੰਭ ਲਿਆ ਕੇ ਗੁਰੂ ਚਰਨਾਂ 'ਚ ਅਰਪਣ ਕੀਤੇ, ਨਮਸਕਾਰ ਕਰਕੇ ਸੰਗਤ ਦੇ ਵਿੱਚ ਬੈਠ ਗਿਆ। ਅੰਤਰਜਾਮੀ ਗੁਰੂ ਨੇ ਜਾਣ ਲਿਆ ਇਹ ਨਾਰਦ ਮੁਨੀ ਜੀ ਹੈ। ਆਓ ਮਹਾਂਪੁਰਖੋ, ਮਹਾਂਪੁਰਖਾਂ ਨੂੰ ਭੇਟਾ ਲਿਆਉਣ ਦੀ ਕੀ ਲੋੜ ਹੈ? ਮਹਾਂਪੁਰਖਾਂ ਦੇ ਤਾਂ ਦਰਸ਼ਨ ਹੀ ਭੇਟਾ ਰੂਪ ਹੁੰਦੇ ਹਨ। ਨਾਰਦ ਮੁਨੀ ਨੇ ਬੇਨਤੀ ਕੀਤੀ, ਮਹਾਰਾਜ ਇਹ ਧਾਰਮਿਕ ਗ੍ਰੰਥਾਂ ਦਾ ਕਥਨ ਹੈ, ਗੁਰੂ ਦੇ ਦਰਸ਼ਨ ਜਾਈਏ ਕਰਨ ਵਾਸਤੇ ਜਾਈਏ, ਗੁਰੂ ਦੇ ਦਰਬਾਰ ਵਿੱਚ ਜਾਈਏ, ਜਾਂ ਕਿਸੇ ਸਤਿਪੁਰਸ਼ਾਂ ਦੇ ਦਰਸ਼ਨ ਕਰਨ ਜਾਈਏ ਤਾਂ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਭਾਵੇਂ ਰਸਤੇ 'ਚੋਂ ਫੁੱਲ ਹੀ ਤੋੜ ਕੇ ਲੈ ਜਾਵੇ। ਇਉਂ ਵਚਨ ਵਿਲਾਸ ਕਰਕੇ ਨਾਰਦ ਮੁਨੀ ਜੀ ਦਰਸ਼ਨ ਕਰਕੇ ਚਲਿਆ ਜਾਂਦਾ ਹੈ, ਥੋੜ੍ਹੀ ਜਿਹੀ ਦੂਰ ਗਿਆ, ਉਸ ਤੋਂ ਬਾਅਦ ਅਲੋਪ ਹੋ ਗਿਆ। ਦਸਵੇਂ ਪਾਤਸ਼ਾਹ ਮਹਾਰਾਜ ਨੇ ਕਾਰੀਗਰਾਂ ਨੂੰ ਬੁਲਾ ਕੇ ਹੁਕਮ ਕੀਤਾ, ਆਹ ਜਿਹੜੇ ਖੰਭ ਹਨ ਹਿਮਾਯੂ ਪੰਛੀ ਦੇ, ਇਹਨਾਂ ਨੂੰ ਤੀਰਾਂ ਨਾਲ ਜੜ ਕੇ ਕੱਲ੍ਹ ਨੂੰ ਦਰਬਾਰ ਦੇ ਵਿੱਚ ਹਾਜ਼ਰ ਕਰਨੇ ਹੋਣਗੇ। ਸਤਵਚਨ ਮਹਾਰਾਜ ਐਸਾ ਹੀ ਹੋਵੇਗਾ। ਦੂਸਰੇ ਦਿਨ ਜਦੋਂ ਗੁਰੂ ਕਾ ਦਰਬਾਰ ਸਜਿਆ ਤਾਂ ਉਹਨਾਂ ਕਾਰੀਗਰਾਂ ਨੇ ਤੀਰਾਂ ਦੇ ਨਾਲ ਜੜ ਕੇ ਹਿਮਾਯੂ ਪੰਛੀ ਦੇ ਖੰਭਾਂ ਨੂੰ ਗੁਰੂ ਦਰਬਾਰ 'ਚ ਗੁਰੂ ਚਰਨਾਂ 'ਚ ਭੇਟਾ ਕੀਤੇ। ਕਲਗੀ ਧਰਮ ਮਹਾਰਾਜ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਸਿੱਖ ਸੰਗਤਾਂ ਨੂੰ, ਅਸੀਂ ਇਕੱਲਾ ਇਕੱਲਾ ਬਾਣ ਚਲਾਉਂਦੇ ਹਾਂ ਆਕਾਸ਼ ਵੱਲ ਨੂੰ, ਜਿੱਥੇ ਕਿਤੇ ਜਾ ਕੇ ਤੀਰ ਗਿਣਗੇ ਤੁਸੀਂ ਚੱਕ ਕੇ ਲੈ ਕੇ ਆਉਣੇ ਹੈ। ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਸਿੱਖ ਸੰਗਤਾਂ ਖੜ ਜਾਂਦੀਆਂ ਨੇ, ਕੋਈ ਫਰਲਾਂਗ 'ਤੇ, ਕੋਈ ਦੋ ਫਰਲਾਂਗ 'ਤੇ, ਕੋਈ ਅੱਧ ਮੀਲ 'ਤੇ, ਕੋਈ ਮੀਲ 'ਤੇ, ਕੋਈ ਦੋ ਮੀਲ 'ਤੇ। ਮਹਾਰਾਜ ਨੇ ਇਕੱਲਾ ਇਕੱਲਾ ਬਾਣ ਧੰਸ 'ਤੇ ਚਾੜ ਕੇ ਚਲਾਉਣਾ ਕੀਤਾ ਆਕਾਸ਼ ਵੱਲ ਨੂੰ। ਪਰ ਆਕਾਸ਼ ਵੱਲ ਨੂੰ ਤਾਂ ਜਾਂਦੇ ਦੇਖੇ, ਧਰਤੀ 'ਤੇ ਗਿਰਦਾ ਕਿਸੇ ਨੇ ਵੀ ਨਹੀਂ ਦੇਖਿਆ। ਪਹਿਰ ਦੋ ਪਹਿਰ ਦੇਖਦੇ ਰਹੇ, ਸੰਗਤਾਂ ਵਾਪਸ ਮੁੜਾਈਆਂ, ਬੇਨਤੀ ਕੀਤੀ ਗਰੀਬ ਨਿਵਾਜ, ਉਹ ਜਿਹੜੇ ਤੀਰ ਸਨ ਆਕਾਸ਼ ਵੱਲ ਨੂੰ ਤਾਂ ਜਾਂਦੇ ਜ਼ਰੂਰ ਦੇਖੇ ਨੇ, ਪਰ ਜ਼ਮੀਨ 'ਤੇ ਤਾਂ ਇੱਕ ਵੀ ਤੀਰ ਗਿਰਦਾ ਨਹੀਂ ਦੇਖਿਆ। ਮਹਾਰਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ, ਉਹ ਧਰਤੀ 'ਤੇ ਨਹੀਂ ਗਿਰ ਸਕਦੇ, ਉਹਨਾਂ ਨੂੰ ਹਿਮਾਯੂ ਪੰਛੀ ਦੇ ਖੰਭ ਲੱਗੇ ਹੋਏ, ਉਹਨਾਂ ਵਿੱਚ ਇਹ ਤਸੀਰ ਹੈ, ਜਿਹੜੀ ਚੀਜ਼ ਉਹਨਾਂ ਨੂੰ ਟੱਚ ਕਰਦੀ ਹੈ ਆਪਣੇ ਦੇਸ਼ ਨੂੰ ਲੈ ਜਾਂਦੇ। ਉਹ ਆਪਣੇ ਦੇਸ਼ ਨੂੰ ਲੈ ਗਏ ਹਨ ਹਿਮਾਯੂ ਪੰਛੀ ਦੇ ਜਿਹੜੇ ਖੰਭ ਸਨ ਤੀਰਾਂ ਨੂੰ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ, ਦ੍ਰਿਸ਼ਟਾਂਤ ਹੈ ਜਿਹੜੀ ਤੁਰਕੀ ਬਾਣੀ ਹੈ, ਅਕਾਲੀ ਬਾਣੀ ਹੈ, ਦਰਗਾਹੋਂ ਸੱਚਖੰਡ 'ਚੋਂ ਆਈ ਹੈ, ਤੁਰਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸੱਚ ਬਖਾਨਾ। ਇਹ ਗੁਰਬਾਣੀ ਧੁਰੋਂ ਸੱਚਖੰਡ 'ਚੋਂ ਦਰਗਾਹ 'ਚੋਂ ਆਈ ਹੈ। ਜਿਹੜੇ ਜੀਵ ਇਹ ਗੁਰਬਾਣੀ ਪੜ੍ਹਨਗੇ, ਸੁਣਨਗੇ, ਗੁਰਬਾਣੀ 'ਤੇ ਅਮਲ ਕਰਨਗੇ, ਅੰਤ ਦੇ ਸਮੇਂ ਗੁਰਬਾਣੀ ਉਹਨਾਂ ਨੂੰ ਸੱਚਖੰਡ ਦਰਗਾਹ ਵਿੱਚ ਹੀ ਲੈ ਜਾਵੇਗੀ। ਗੁਰੂ ਮਹਾਰਾਜ ਸਾਨੂੰ ਐਸਾ ਉਪਦੇਸ਼ ਕਰਦੇ ਹਨ। ਬਾਣੀ ਧੁਰੋਂ ਦਰਗਾਹੋਂ
Yeah.
ਜਿਹੜੇ ਵੀ ਜੀਵ ਗੁਰਬਾਣੀ ਨੂੰ ਸੁਣ ਲੈਣਗੇ ਉਹਨਾਂ ਦਾ ਹੀ ਉਧਾਰ ਹੋਜੂ। ਪਸ਼ੂ ਪ੍ਰੇਤ ਪਾਹਨ ਕੋ ਤਾਰੇ, ਪੱਥਰਾਂ ਨੂੰ ਵੀ ਜੜ ਜੂਨੀ ਨੂੰ ਵੀ ਜਿਹੜੇ ਵੀ ਗੁਰਬਾਣੀ ਸੁਣਨਗੇ ਉਹਨਾਂ ਦਾ ਹੀ ਉਧਾਰ ਹੋ ਜਾਵੇਗਾ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਮਹਾਂਪੁਰਖਾਂ ਦੀ ਮੰਡਲੀ ਬਰਕਤ ਮਹਾਂਪੁਰਖ ਸਨ, ਫਿਰਦੇ ਸਨ, ਫਿਰਦੇ ਫਿਰਦੇ ਬਠਿੰਡੇ ਦੇ ਇਲਾਕੇ ਚਲੇ ਗਏ। ਇੱਕ ਨਗਰ ਦੇ ਵਿੱਚ ਜਾ ਕੇ ਉਤਾਰਾ ਕੀਤਾ। ਉਤਾਰਾ ਵੀ ਨਗਰਦਿਆਂ ਨੇ ਉਸ ਘਰ ਵਿੱਚ ਕੀਤਾ ਜਿੱਥੇ ਪ੍ਰੇਤ ਰੂਹ ਰਹਿੰਦੀ ਸੀ। ਬਹੁਤ ਪਿੰਡ ਦਾ ਨੁਕਸਾਨ ਕੀਤਾ ਸੀ ਤਾਂ ਰਾਤ ਨੂੰ ਉਹ ਰੂਹ ਮਹਾਂਪੁਰਖਾਂ ਕੋਲ ਆਈ, ਬੇਨਤੀ ਕਰੀ, ਮਹਾਰਾਜ ਮੈਨੂੰ ਪ੍ਰੇਤ ਦੀ ਜੁਨੀ ਮਿਲੀ ਹੈ, ਕਿਰਪਾ ਕਰੋ ਮੇਰਾ ਉਧਾਰ ਕਰੋ। ਮੇਰੇ ਵੱਡੇ ਭਾਗ ਆਪਦੇ ਦਰਸ਼ਨ ਹੋਏ ਨੇ, ਆਪਦੇ ਚਰਨ ਪਏ ਹਨ। ਮਹਾਂਪੁਰਖ ਕਹਿੰਦੇ ਭਾਈ ਤੇਰਾ ਉਧਾਰ ਕਿਵੇਂ ਹੋਊ, ਮੇਰੇ ਨਿਮਿੱਤ ਅਖੰਡ ਪਾਠ ਕੀਤਾ ਜਾਵੇ। ਕਹਿਣ ਲੱਗੇ ਭਾਈ ਅਸੀਂ ਬਰਕਤ ਮਹਾਤਮਾ, ਸਾਡੇ ਕੋਲ ਤਾਂ ਕੋਈ ਧਨ ਨਹੀਂ ਹੈ, ਧਨ ਦੀ ਲੋੜ ਹੈ ਅਖੰਡ ਪਾਠ ਕਰਨ ਵਾਸਤੇ। ਕਹਿਣ ਲੱਗਿਆ ਮਹਾਰਾਜ ਉਹ ਫਲਾਨਾ ਖੂੰਜੇ ਨੂੰ ਪੱਟ ਕੇ ਦੇਖੋ, ਉਹਦੇ ਵਿੱਚ ਕੁੱਜਾ ਰੱਖਿਆ ਹੋਇਆ, 400 ਮੋਹਰ ਹੈ ਮੇਰੀ ਉਹ ਰੱਖੀ। ਉਹ ਜਗ੍ਹਾ ਪੱਟੀ ਤਾਂ ਕੁੱਜਾ ਨਿਕਲਿਆ, ਉਹਦੇ ਵਿੱਚ 400 ਰੁਪਇਆ ਮੋਹਰ ਨਿਕਲਿਆ। ਮਹਾਂਪੁਰਖਾਂ ਨੇ ਨਗਰ ਨੂੰ ਇਕੱਠਾ ਕਰਕੇ ਦੱਸਿਆ ਭਾਈ ਇੱਥੇ ਪ੍ਰੇਤ ਰੂਹ ਰਹਿੰਦੀ ਹੈ। ਨਗਰਦਿਆਂ ਨੂੰ ਪਹਿਲਾਂ ਹੀ ਪਤਾ ਸੀ, ਕਹਿੰਦੇ ਮਹਾਰਾਜ ਸਾਡਾ ਬਹੁਤ ਪਿੰਡ ਦਾ ਨੁਕਸਾਨ ਕੀਤਾ ਹੈ, ਇੱਥੇ ਪ੍ਰੇਤ ਰਹਿੰਦਾ ਹੈ। ਉਹ ਰੂਹ ਨੇ ਬੇਨਤੀ ਕਰੀ, ਉਹਦੇ ਨਿਮਿੱਤ ਆਪਾਂ ਨੇ ਅਖੰਡ ਪਾਠ ਕਰਨਾ ਹੈ। ਭਾਈ ਅਖੰਡ ਪਾਠ ਦੀ ਤਿਆਰੀ ਕੀਤੀ, ਸਮੱਗਰੀ ਯਾਦ ਲਿਆਂਦੀ, ਅਖੰਡ ਪਾਠ ਸਾਹਿਬ ਰੱਖੇ ਗਏ। ਔਰ ਉਹ ਪ੍ਰੇਤ ਰੂਹ ਨੂੰ ਪੁੱਛਿਆ ਮਹਾਂਪੁਰਖਾਂ ਨੇ ਵੀ ਕੀ ਪਤਾ ਲੱਗੂ ਵੀ ਤੇਰਾ ਉਧਾਰ ਹੋ ਗਿਆ। ਕਹਿੰਦਾ ਮੇਰੇ ਨਿਮਿੱਤ ਦੇਗ ਰੱਖ ਦੇ, ਜੇ ਤਾਂ ਦੇਗ ਮੈਂ ਸਕਲੀ ਫਿਰ ਤਾਂ ਸਮਝੋ ਉਧਾਰ ਹੋ ਗਿਆ, ਨਹੀਂ ਤਾਂ ਫਿਰ ਕੋਈ ਵਿਘਨ ਪੈ ਗਿਆ। ਤੀਸਰੇ ਦਿਨ ਅਖੰਡ ਪਾਠ ਦਾ ਜਦੋਂ ਭੋਗ ਪਿਆ ਤਾਂ ਦੇਖਿਆ ਮਹਾਂਪੁਰਖਾਂ ਨੇ, ਦੇਖੋ ਭਾਈ ਭੋਗ ਲੱਗ ਗਿਆ ਉਹਨੂੰ, ਉਹਦਾ ਉਧਾਰ ਹੋ ਗਿਆ ਪ੍ਰੇਤ ਦਾ। ਨਹੀਂ ਦੇਗ ਉਵੇਂ ਪਈ ਆ ਮਹਾਰਾਜ, ਉਧਾਰ ਨਹੀਂ ਹੋਇਆ। ਅੱਜ ਰਾਤ ਦੇ ਸਮੇਂ ਫਿਰ ਉਹੀ ਰੂਹ ਆਈ, ਉਹਨੇ ਫਿਰ ਬੇਨਤੀ ਕੀਤੀ, ਮਹਾਰਾਜ ਅਖੰਡ ਪਾਠ ਦੇ ਵਿੱਚ ਵਿਘਨ ਪੈ ਗਿਆ, ਫਲਾਨੇ ਪਾਠੀ ਤੋਂ ਸ਼ੁੱਧੀ ਨਹੀਂ ਰੱਖੀ ਗਈ, ਇਸ ਕਰਕੇ ਕਿਰਪਾ ਕਰੋ ਦੁਬਾਰੇ ਫਿਰ ਸ਼ੁੱਧੀ ਨਾਲ ਅਖੰਡ ਪਾਠ ਕਰੋ। ਕਹਿੰਦੇ ਭਾਈ ਮਾਇਆ ਦੀ ਫਿਰ ਲੋੜ ਹੈ, ਉਹ ਫਲਾਨਾ ਖੂੰਜਾ ਪੱਟ ਲਓ, ਉਹਦੇ ਵਿੱਚ ਵੀ 400 ਮੋਹਰ ਪਈਆ ਉੱਥੇ ਰੱਖੀ ਹੋਈ ਕੁੱਜੇ 'ਚ। ਪਹਿਲੇ ਸਮਿਆਂ 'ਚ ਪੁਰਾਣੇ ਲੋਕ ਇਸ ਤਰ੍ਹਾਂ ਹੀ ਰੱਖ ਦਿੰਦੇ। ਸਾਧ ਸਿੰਘ ਜੀ ਉਵੇਂ ਜਿਵੇਂ ਮਹਾਂਪੁਰਖਾਂ ਨੇ ਸਾਰੇ ਪਾਠੀਆਂ ਨੂੰ ਸੱਦ ਕੇ ਹਦਾਇਤ ਕੀਤੀ, ਸਾਰੀ ਮਰਿਆਦਾ ਦੱਸੀ, ਔਰ ਇਸ ਮਰਿਆਦਾ ਦੇ ਅਨੁਸਾਰ ਅਖੰਡ ਪਾਠ ਕਰਨਾ ਹੈ। ਵਿਧੀ ਦੇ ਨਾਲ ਮਰਿਆਦਾ ਨਾਲ ਅਖੰਡ ਪਾਠ ਕੀਤਾ ਗਿਆ। ਮਹਾਂਪੁਰਖ ਰਾੜਾ ਸਾਹਿਬ ਵਾਲੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਨਾਭੇ ਦੀਵਾਨ ਪੁਰਾਣਾ ਹਾਈਕੋਰਟ ਦੇ ਵਿੱਚ ਸ਼ੁਰੂ ਕੀਤੇ ਸਨ। ਨਾਭੇ ਨੂੰ, ਨਾਭੇ ਦੇ ਇਲਾਕੇ ਨੂੰ ਉਹਨਾਂ ਨੇ ਆ ਕੇ ਜਗਾਇਆ ਹੈ, ਨਾਮ ਬਾਣੀ ਦੀ ਵਰਖਾ ਕਰਕੇ ਉਹਨਾਂ ਮਹਾਂਪੁਰਖਾਂ ਨੇ ਗੁਰੂ ਨਾਲ ਜੋੜਿਆ ਹੈ। ਸਾਧ ਸਿੰਘ ਜੀ ਇਸੇ ਤਰ੍ਹਾਂ ਵਿਧੀ ਦੇ ਨਾਲ ਅਖੰਡ ਪਾਠ ਇਸ ਵੇਲੇ ਕੀਤਾ। ਤੀਸਰੇ ਦਿਨ ਭੋਗ ਪਿਆ ਤਾਂ ਦੇਖਿਆ ਦੇਖ ਸਕਲੀ, ਕਹਿੰਦੇ ਭਾਈ ਉਧਾਰ ਹੋ ਗਿਆ। ਗੁਰਬਾਣੀ ਕੋਈ ਵੀ ਸੁਣ ਲਵੇ, ਪਸ਼ੂਆਂ ਨੂੰ ਵੀ ਪ੍ਰੇਤਾਂ ਨੂੰ ਵੀ ਮੁਕਤ ਕਰਦੀ ਹੈ, ਇਸ ਵਾਸਤੇ ਗੁਰਬਾਣੀ ਸਭ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਗੁਰਬਾਣੀ ਸ਼ਕਤੀ ਦਾ ਸਮੁੰਦਰ ਹੈ, ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਮਹਾਤਮ ਹੈ। ਇਸ ਯੁੱਗ ਮੈਂ ਗੁਰਬਾਣੀ ਚਾਨਣ ਹੈ, ਸੰਸਾਰ ਅੰਧੇਰੇ ਵਿੱਚ ਫਿਰਦਾ ਹੈ। ਸਤਯੁਗ ਸੱਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦੜੇ ਕੱਲ ਕੇਵਲ ਨਾਮ ਉਧਾਰ। ਦੁਆਪਰ ਯੁੱਗ ਦੇ ਅਖੀਰ ਦੇ ਵਿੱਚ ਪਾਂਡਵਾਂ ਦਾ ਰਾਜ ਸੀ, ਔਦਰਕਾ ਯੁੱਗ ਵੀ ਚੜ੍ਹਨ ਵਾਲਾ ਹੀ ਸੀ। ਬੇਨਤੀ ਕੀਤੀ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਵੀ ਹੁਣ ਕਲਯੁੱਗ ਚੜ੍ਹਨਾ, ਕਲਯੁੱਗ ਦੇ ਵਿੱਚ ਕਿਵੇਂ ਕਲਯੁੱਗ ਜੀਵਾਂ ਦਾ ਉਧਾਰ ਹੋਵੇਗਾ ਔਰ ਕੀ ਵਰਤ ਵਰਤਾਰਾ ਹੋਵੇਗਾ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋਗੇ, ਆਪੋ ਆਪਣੇ ਆਸਣਾਂ ਦੇ ਵਿੱਚ ਬੈਠ ਕੇ ਭਜਨ ਕਰੋਗੇ ਤਾਂ ਤੁਹਾਡੇ ਸਾਹਮਣੇ ਦ੍ਰਿਸ਼ਟਾਂਤ ਹੋਣਗੇ, ਉਹ ਸਮਝ ਲਓ ਵੀ ਕਲਯੁੱਗ ਦੇ ਲੱਛਣ। ਅੱਜ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ ਉੱਠੇ, ਇਸ਼ਨਾਨ ਕਰਿਆ ਇਹਨਾਂ ਨੇ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਆਪੋ ਆਪਣੇ ਆਸਣਾਂ ਦੇ ਵਿੱਚ ਬੈਠ ਜਾਂਦੇ ਨੇ। ਆਪਣੀ ਸੁਰਤ ਨੂੰ ਬਾਹਰੋਂ ਅੰਤਰਮੁਖ ਕਰਕੇ ਜਦੋਂ ਸਿਮਰਨ ਕਰਨ ਲੱਗੇ ਤਾਂ ਸਿਮਰਨ ਦੇ ਵਿੱਚ ਨਾਮ ਦੇ ਵਿੱਚ ਬੇਤੀ ਨਹੀਂ ਇਕਾਗਰ ਹੋਈ ਹੈ, ਉਲਟੇ ਜਿਹੇ ਦ੍ਰਿਸ਼ਟਾਂਤ ਦਿਖਾਈ ਦਿੱਤੇ। ਉਹਨਾਂ ਦੀ ਸਮਝ ਵੀ ਕੁਛ ਨਹੀਂ ਪਈ। ਦਿਨ ਚੜ੍ਹੇ ਕ੍ਰਿਸ਼ਨ ਮਹਾਰਾਜ ਦੇ ਚਰਨਾਂ 'ਚ ਜਾ ਕੇ ਬੇਨਤੀ ਕਰੀ, ਮਹਾਰਾਜ ਅੱਜ ਅੰਮ੍ਰਿਤ ਵੇਲੇ ਜਦੋਂ ਉੱਠ ਗਏ ਸੀ, ਇਸ਼ਨਾਨ ਕਰਕੇ ਭਜਨ ਦੇ ਵਿੱਚ ਆਪਣੀ ਸੁਰਤ ਨਹੀਂ ਜੋੜਿਆ ਤਾਂ ਭਜਨ ਦੇ ਵਿੱਚ ਸਾਡੀ ਬੇਨਤੀ ਨਹੀਂ ਜੁੜੀ ਹੈ। ਸਾਡੇ ਸਾਹਮਣੇ ਉਲਟੇ ਜੇ ਦ੍ਰਿਸ਼ਟਾਂਤ ਦਿਖਾਈ ਦਿੱਤੇ ਨੇ, ਪਰ ਸਮਝ ਕੁਛ ਨਹੀਂ ਪਈ। ਕ੍ਰਿਸ਼ਨ ਮਹਾਰਾਜ ਕਹਿੰਦੇ ਇਕੱਲਾ ਇਕੱਲਾ ਦੱਸੋ, ਮੈਂ ਉਹਦਾ ਮਤਵਲ ਦੱਸੂੰਗਾ ਵੀ ਇਹ ਮਤਵਲ ਹੈ। ਯੁਧਿਸ਼ਠਿਰ ਸਭ ਤੋਂ ਪਹਿਲਾਂ ਬੋਲਿਆ, ਮੈਂ ਮਹਾਰਾਜ ਇੱਕ ਹੰਸ ਦੇਖਿਆ। ਉਹ ਹੰਸ, ਹੰਸਾਂ ਦਾ ਖਾਣਾ ਹੁੰਦਾ ਹੀਰੇ ਮੋਤੀ, ਇਹ ਛੱਡ ਕੇ ਉਹ ਕੀੜੇ ਮਾਰ ਮਾਰ ਖਾਂਦਾ। ਕਹਿਣ ਲੱਗੇ ਕਲਯੁਗ ਦੇ ਵਿੱਚ ਔਰ ਉਹਦੇ ਇੱਕ ਖੰਭ 'ਤੇ ਪੁਰਾਣ ਅਤੇ ਇੱਕ 'ਤੇ ਕੁਰਾਨ ਲਿਖੀ। ਜਿਹੜੇ ਪੁਰਾਣਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਵਾਚਣ ਵਾਲੇ ਲੋਕ ਹੋਣਗੇ, ਧਰਮਿਕ ਹੋਣਗੇ। ਹੀਰੇ ਮੋਤੀ ਕੀ ਹੈ? ਪਰਮੇਸ਼ਰ ਦਾ ਨਾਮ ਹੈ। ਇਹਨੂੰ ਛੱਡ ਕੇ ਦੁਨੀਆਂ ਦੇ ਵਿਸ਼ਿਆਂ ਵਿਕਾਰਾਂ 'ਚ ਗਲਤਾਨ ਹੋਣਗੇ, ਜਿਹਦਾ ਰਿਜ਼ਲਟ ਇਹ ਹੋਵੇਗਾ ਘੋਰ ਨਰਕਾਂ 'ਚ ਜਾ ਕੇ ਗਿਰਨਗੇ। ਉਸ ਤੋਂ ਬਾਅਦ ਅਰਜਨ ਬੋਲਿਆ, ਮਹਾਰਾਜ ਮੈਂ ਹਾਥੀ ਦੇਖਿਆ ਜਿਹਦੇ ਦੋ ਸੁੰਡ ਹਨ। ਹਾਥੀ ਦੇ ਸੁੰਡ ਇੱਕੋ ਹੀ ਹੋਇਆ ਕਰਦਾ, ਹਾਥੀ ਕਾਲ ਖਾਂਦਾ ਹੈ ਜਾਂ ਚੂਰੀ ਖਾਂਦਾ ਹੈ। ਇੱਕ ਦੇ ਨਾਲ ਉਹ ਮਾਸ ਵੀ ਖਾ ਰਿਹਾ ਅਤੇ ਇੱਕ ਦੇ ਨਾਲ ਚੂਰੀ ਵੀ ਖਾ ਰਿਹਾ, ਘਾਹ ਵੀ ਖਾ ਰਿਹਾ। ਕ੍ਰਿਸ਼ਨ ਮਹਾਰਾਜ ਕਹਿਣਗੇ ਕਲਯੁਗ ਦੇ ਹਾਕਮਾਂ ਦਾ, ਰਾਜਿਆਂ ਦਾ ਇਹ ਹਾਲ ਹੋਊਗਾ। ਇੱਕ ਪਾਸੋਂ ਆਪਣਾ ਨੌਕਰੀ ਲੈਣੀ ਤਾਂ ਚਲੋ ਉਹਨਾਂ ਦਾ ਹੱਕ ਬਣਦਾ ਹੀ ਹੈ, ਨੌਕਰੀਆਂ ਲਹਿਦਾ ਲੈਣਗੇ, ਵਾਢੀਆਂ ਟੇਢੀਆਂ ਰਿਸ਼ਵਤਾਂ ਲਹਿਦਾ ਖਾਇਆ ਕਰਨਗੇ, ਜਿਹਦਾ ਰਿਜ਼ਲਟ ਇਹ ਹੋਵੇਗਾ ਘੋਰ ਨਰਕਾਂ ਨੂੰ ਜਾਣਗੇ। ਉਸ ਤੋਂ ਬਾਅਦ ਭੀਮ ਬੋਲਿਆ, ਮਹਾਰਾਜ ਮੈਂ ਤਿੰਨ ਖੂਹ ਦੇਖੇ। ਇੱਕ ਖੂਹ ਦੀ ਜਿਹੜੀ ਧਾਰਾ ਹੈ, ਪਾਣੀ ਤਾਂ ਨਾਲ ਦੀ ਚਾਹੀਦੀ ਪੈਂਦੀ ਆ, ਹੁਣ ਉਦੋਂ ਤੀਸਰੇ ਖੂਹ ਦੇ ਵਿੱਚ ਧਾਰਾ ਪੈਂਦੀ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਲਯੁਗ ਦੇ ਜੀਵਨ ਦਾ ਐਸਾ ਵਰਤ ਵਰਤਾਰਾ ਹੋਵੇਗਾ, ਆਪਣੇ ਲਾਗੇ ਦਿਆਂ ਨਾਲ ਤਾਂ ਵੈਰ ਵਿਰੋਧ ਹੋਇਆ ਕਰੇਗਾ ਔਰ ਦੂਰ ਦਿਆਂ ਨਾਲ ਮਿੱਤਰਚਾਰੀ ਹੋਇਆ ਕਰੇਗਾ, ਜਿਹਦਾ ਰਿਜ਼ਲਟ ਇਹ ਹੋਵੇਗਾ ਇੱਥੇ ਹਰ ਵਕਤ ਉਹਨਾਂ ਦੇ ਮਨ ਜਲਦੇ ਬਲਦੇ ਰਹਿਣਗੇ ਰਾਗ ਦਵੈਸ ਵਿੱਚ ਔਰ ਮਰ ਕੇ ਘੋਰ ਨਰਕਾਂ ਨੂੰ ਜਾਣ। ਇਸੇ ਤਰ੍ਹਾਂ ਸਹਿਦੇਵ ਬੋਲਿਆ, ਮਹਾਰਾਜ ਮੈਂ ਇੱਕ ਗਊ ਦੇਖੀ ਜਿਹੜੀ ਗਊ ਬੱਛੀ ਨੂੰ ਚੁੰਘ ਰਹੀ ਹੈ। ਉਲਟੇ ਕੰਮ ਦੇਖਿਆ, ਬੱਛੀ ਨੇ ਤਾਂ ਗਊ ਨੂੰ ਚੁੰਘਣੀ ਸੀ। ਇਹ ਕਲਯੁਗ ਦੇ ਵਿੱਚ ਜਿਹੜੇ ਧੀਆਂ ਵਾਲੇ ਹੋਣਗੇ ਉਹ ਪੈਸੇ ਲੈ ਕੇ ਵਿਆਹ ਆਦਿ ਕਰਿਆ ਕਰਨਗੇ, ਜਿਹਦਾ ਰਿਜ਼ਲਟ ਇਹ ਹੋਵੇ ਘੋਰ ਨਰਕਾਂ ਨੂੰ ਜਾਣ। ਇਸੇ ਤਰ੍ਹਾਂ ਨਕੁਲ ਬੋਲਿਆ, ਮੈਂ ਮਹਾਰਾਜ ਇੱਕ ਬਹੁਤ ਵੱਡਾ ਪਹਾੜ ਦੇਖਿਆ, ਉਸ ਪਹਾੜ ਤੋਂ ਹਜ਼ਾਰਾਂ ਮਣ ਦਾ ਪੱਥਰ ਰਿੜਿਆ ਆ ਰਿਹਾ, ਕੋਈ ਦਰਖਤ ਕੋਈ ਚੀਜ਼ ਉਸ ਨੂੰ ਰੋਕਣ ਨੂੰ ਸਮਰੱਥ ਨਹੀਂ ਹੋਈ, ਪਰ ਅੱਗੇ ਇੱਕ ਤੀਲੇ ਦੇ ਆਸਰੇ ਦੇ ਖੜ ਜਾਂਦਾ ਹੈ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ ਪਹਿਲੇ ਯੁਗਾਂ ਦੇ ਸਾਧਨ ਸੀ ਨਾ, ਯੋਗ ਸਾਧਨਾ ਕਰਦੇ ਸੀ, ਹੋਰ ਕਈ ਤਰ੍ਹਾਂ ਦੇ ਤਪ ਕਰਦੇ ਸੀ, ਉਹਨਾਂ ਦੁਆਰਾ ਜਿਹੜਾ ਮਨ ਹੈ ਇਕਾਗਰ ਨਹੀਂ ਹੋਵੇਗਾ। ਮਨ ਇੱਕ ਨਾਮ ਬਾਣੀ ਦੇ ਆਸਰੇ ਹੀ ਇਕਾਗਰ ਹੋਵੇਗਾ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਗੁਰਬਾਣੀ 'ਚ ਗੁਰੂ ਮਹਾਰਾਜ ਫਰਮਾਉਂਦੇ ਹਨ, ਕਲੂ ਆਇਓ ਰੇ ਇੱਕ ਨਾਮ ਬੀਜ ਲੋ, ਕਲੂ ਆਇਓ ਰੇ ਨਾਮ ਬੀਜ ਲੋ। ਆਇਓ ਰੇ ਕਲੂ ਆਇਓ ਰੇ ਇੱਕ ਨਾਮ ਬੋਵੋ ਬੋ ਸਤਿਯੁਗ ਸੱਤ ਲੱਖ ਲੱਖ ਵਰੇ ਦੀ ਉਮਰ ਲਿਖੀ ਆ ਸਤਿਯੁਗ ਦੇ ਵਿੱਚ ਸੱਤ ਧਰਮ 'ਤੇ ਚੱਲ ਕੇ ਕਲਿਆਣ ਹੁੰਦੀ ਸੀ ਉਹਨਾਂ ਜੀਵਨ 'ਚ ਤ੍ਰੇਤੇ ਦੇ ਵਿੱਚ ਜੱਗ ਕਰਕੇ 10,000 ਵਰੇ ਦੀ ਆਯੂ ਲਿਖੀ ਕਈ ਤਰ੍ਹਾਂ ਦੇ ਜੱਗ ਹੁੰਦੇ ਉਹਨਾਂ ਦੇ ਕਈ ਤਰ੍ਹਾਂ ਦੇ ਨਾਮ ਰੱਖੇ ਸੀ ਅਸ਼ਵਮੇਧ ਜੱਗ ਅਸ਼ਵਮੇਧ ਜੱਗ ਗੰਡਾ ਮੇਧ ਜੱਗ ਗਊ ਮੇਧ ਜੱਗ ਜਿਵੇਂ ਆਪਣੇ ਗੁਰੂ ਮਹਾਰਾਜ ਦਾ ਸਹਿਜ ਪਾਠ ਸਪਤਾਹ ਪਾਠ ਅਖੰਡ ਪਾਠ ਅਲੱਹਦਾ ਅਲੱਹਦਾ ਮਰਜ਼ਾਦਾ ਹੈ ਅਲੱਹਦਾ ਅਲੱਹਦਾ ਫਲ ਹੈ ਸਾਹ ਸਾਧ ਸਿੰਘ ਜੀ ਇਸ ਤਰ੍ਹਾਂ ਦੁਆਪਰ 'ਚ ਪੂਜਾ ਕਰਕੇ ਕਲਿਆਣ ਹੁੰਦੀ ਸੀ ਤਿੰਨੋਂ ਯੁੱਗ ਤਿੰਨੋਂ ਜਿਹੜੇ ਕੱਲ ਕੇਵਲ ਨਾਮ ਆਧਾਰ ਕਲਯੁੱਗ ਦੇ ਵਿੱਚ ਨਾਮ ਬਾਣੀ ਦੇ ਆਸਰੇ ਕਲਿਆਣ ਸਾਹ ਸਾਧ ਸਿੰਘ ਜੀ ਗੁਰਬਾਣੀ ਸਾਰੀ ਨਾਮ ਰੂਪ ਹੈ ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਮਹੱਤਵ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦੀਵਾਨ ਸਜਿਆ ਹਜ਼ਾਰਾਂ ਸਿੱਖ ਸੰਗਤਾਂ ਗੁਰੂ ਚਰਨਾਂ ਜੁੜੀਆਂ ਬੈਠੀਆਂ ਹਨ ਉਸ ਵੇਲੇ ਗੁਰੂ ਮਹਾਰਾਜ ਨੇ ਗੁਰਬਾਣੀ ਦੀ ਮਹਿਮਾ ਪ੍ਰਗਟ ਕਰਦਿਆਂ ਹੋਇਆਂ ਸੰਗਤ ਦੇ ਵਿੱਚ ਕਹਿਣ ਲੱਗੇ ਕੋਈ ਗੁਰਸਿੱਖ ਉੱਠੇ ਨਿਤਨੇਮ ਕਰਨ ਵਾਲਾ ਇੱਕ ਜਪਜੀ ਸਾਹਿਬ ਦੀ ਬਾਣੀ ਸਾਨੂੰ ਸ਼ੁੱਧ ਪਾਠ ਇਕਾਗਰਤਾ ਸਹਿਤ ਸੁਣਾਵੇ ਸਾਰੀ ਸੰਗਤ ਦੇ ਵਿੱਚ ਤਾਂ ਬਾਬਾ ਬੁੱਢਾ ਜੀ ਵਰਗੇ ਭਾਈ ਗੁਰਦਾਸ ਵਰਗੇ ਹੋਰ ਜਾਣੀ ਬ੍ਰਹਮ ਗਿਆਨੀ ਮਹਾਂਪੁਰਖ ਗੁਰਸਿੱਖ ਬੈਠੇ ਸਨ ਉਹਨਾਂ ਵਿੱਚੋਂ ਇੱਕ ਭਾਈ ਗੋਪਾਲੇ ਨਾਮ ਦਾ ਗੁਰਸਿੱਖ ਉੱਠਿਆ ਦੋਵੇਂ ਹੱਥ ਜੋੜੇ ਗਲ 'ਚ ਪੱਲਾ ਪਾਇਆ ਗਰੀਬ ਨਵਾਜ਼ ਹੁਕਮ ਹੋ ਗਏ ਤਾਂ ਦਾਸ ਹਾਜ਼ਰ ਹੈ ਸੇਵਾ ਕਰਨ ਵਾਸਤੇ ਹੁਕਮ ਕੀਤਾ ਪੰਜ ਇਸ਼ਨਾਨਾਂ ਕਰਕੇ ਭਾਈ ਗੋਪਾਲਾ ਜੀ ਪੰਜ ਇਸ਼ਨਾਨਾਂ ਕਰਕੇ ਆ ਜਾਂਦੇ ਨੇ ਗੁਰਬਾਣੀ ਦਾ ਆਦਮ ਸਤਿਕਾਰ ਰੱਖਦਿਆਂ ਗੁਰੂ ਮਹਾਰਾਜ ਨੇ ਆਪਣੇ ਖੱਬੇ ਪਾਸੇ ਚੌਂਕੀ ਢਹਾਈ ਹੁਕਮ ਕੀਤਾ ਚੌਂਕੀ 'ਤੇ ਸੱਚ ਕਿਉਂਕਿ ਸੱਚ ਉੱਪਰ ਸੱਚਾ ਨਾ ਹੋ ਪਰਮੇਸ਼ੁਰ ਨਾਲੋਂ ਪਰਮੇਸ਼ੁਰ ਦਾ ਨਾਮ ਵੱਡਾ ਹੈ ਨਾਮ ਜਪ ਕੇ ਹੀ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ ਇਸ ਵਾਸਤੇ ਗੁਰੂਆਂ ਨੇ ਗੁਰਬਾਣੀ ਪ੍ਰਗਟ ਕਰਕੇ ਗੁਰਬਾਣੀ ਦਾ ਆਦਮ ਸਤਿਕਾਰ ਗੁਰੂਆਂ ਨੇ ਆਪਣੇ ਨਾਲੋਂ ਵੀ ਉੱਚਾ ਰੱਖਿਆ ਸਾਧ ਸਾਧ ਸਿੰਘ ਜੀ ਉਸ ਵੇਲੇ ਗੁਰਬਾਣੀ ਦਾ ਆਦਮ ਸਤਿਕਾਰ ਕਰਦਿਆਂ ਹੁਕਮ ਕੀਤਾ ਭਾਈ ਗੋਪਾਲਾ ਇਹ ਚੌਂਕੀ 'ਤੇ ਸੱਚ ਹੈ ਚੌਂਕੀ 'ਤੇ ਸੱਜ ਜਾਂਦੇ ਹਨ ਬਾਹਰੋਂ ਆਪਣੇ ਬਿਰਤ ਨੂੰ ਅੰਤਰਮੁੱਖ ਕਰਕੇ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਕੀਤੀ ਸਾਰੀ ਸੰਗਤ ਅਤੇ ਗੁਰੂ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਸੁਣ ਰਹੇ ਸਭ ਤੋਂ ਪਹਿਲਾਂ ਇੱਕ ਓਂਕਾਰ ਆਉਂਦਾ ਹੈ ਸਵਾਲ ਜਿਤਨਾ ਚਿਰ ਕਿਸੇ ਨੇ ਸੰਥਿਆ ਨਹੀਂ ਲਈ ਪਹਿਲਾਂ ਤਾਂ ਉਦੋਂ ਬਾਣੀ ਸ਼ੁੱਧ ਨਹੀਂ ਪੜ੍ਹੀ ਜਾਂਦੀ ਜਿੰਨਾ ਚਿਰ ਬਾਣੀ ਸ਼ੁੱਧ ਨਹੀਂ ਪੜ੍ਹੀ ਤਾਂ ਮਹਾਤਮ ਵੀ ਕਿਵੇਂ ਬਣੇ ਮਹਾਤਮ ਵੀ ਤਦੇ ਮਿਲੇਗਾ ਜੇ ਬਾਣੀ ਸ਼ੁੱਧ ਪੜ੍ਹੇਗਾ ਸੰਥਿਆ ਲੈਣੀ ਜ਼ਰੂਰੀ ਹੈ ਇੱਕ ਓਂਕਾਰ ਹੈ ਜਿਹੜਾ ਇਹ ਗੁਰੂ ਘਰ ਦਾ ਮਹਾਂਮੰਤਰ ਹੈ ਸਤਨਾਮ ਪਰਾ ਪੂਰਵਲਾ ਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ ਸਾਰਾ ਜਪਜੀ ਸਾਹਿਬ ਮਾਲਾ ਮੰਤਰ ਹੈ ਇਉਂ ਭਾਈ ਗੋਪਾਲੇ ਨੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਅਤੇ ਇਕਾਗਰਤਾ ਸਾਹਿਬ ਸੁਣਾਉਂਦੇ ਜਾ ਰਹੇ ਨੇ ਪਹਿਲੀ ਪੌੜੀ ਦੂਜੀ ਪੌੜੀ ਤੀਜੀ ਪੌੜੀ ਇਉਂ ਪਾਠ ਕਰਦੇ ਜਾ ਰਹੇ ਨੇ ਅੱਗੇ ਚਾਰ ਪੌੜੀਆਂ ਵਿੱਚ ਸੁਮੇਰ ਪਰਬਤ 'ਤੇ ਸਿੱਧਾਂ ਨੇ ਪ੍ਰਸ਼ਨ ਕੀਤਾ ਵੀ ਮਹਾਰਾਜ ਨਾਮ ਸੁਣਨ ਦਾ ਬਾਣੀ ਸੁਣਨ ਦਾ ਕਿਤਨਾ ਕੁ ਮਹੱਤਵ ਹੈ ਗੁਰੂ ਮਹਾਰਾਜ ਨੇ ਚਾਰ ਪੌੜੀਆਂ ਵਿੱਚ ਨਾਮ ਸੁਣਨ ਦਾ ਬਾਣੀ ਸੁਣਨ ਦਾ ਮਹੱਤਵ ਲਿਖਦੇ ਹਨ ਸੁਣ ਕੇ ਦੇਖ ਲੈ ਗੁਰਾਂ ਦੀ ਬਾਣੀ ਦੁਖੜਿਆਂ ਦਾ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਬਲ ਅਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਚਾਰ ਪੌੜੀਆਂ ਵਿੱਚ ਨਾਮ ਸੁਣਨ ਦਾ, ਬਾਣੀ ਸੁਣਨ ਦਾ ਮਹੱਤ। ਗੁਰੂ ਮਹਾਰਾਜ ਨੇ ਲਿਖਿਆ, ਜਿਹੜਾ ਜੀਵ ਗੁਰਬਾਣੀ ਸੁਣੇਗਾ ਉਹ ਦੁੱਖਾਂ ਪਾਪਾਂ ਤੋਂ ਛੁਟਕਾਰਾ ਪਾ ਲਵੇ। ਗੁਰਬਾਣੀ ਸ਼ਕਤੀ ਦਾ ਸਮੁੰਦਰ ਹੈ। ਜਹਾਂਗੀਰ ਬਾਦਸ਼ਾਹ ਦਾ ਇੱਕ ਬੜਾ ਵਜ਼ੀਰ ਸੀਗਾ, ਉਹਦਾ ਨਾਮ ਵੀ ਵਜ਼ੀਰ ਖਾਨ ਸੀ। ਉਹਨੂੰ ਬੜੀ ਭਿਆਨਕ ਬਿਮਾਰੀ ਲੱਗੀ, ਸਾਹ ਬਹੁਤ ਇਲਾਜ ਕੀਤਾ ਵੈਦਾਂ ਹਕੀਮਾਂ ਕੋਲੋਂ, ਪਰ ਬਿਮਾਰੀ ਨਾ ਹਟੀ, ਵੱਧਦੀ ਚਲੀ। ਦਿਨ ਰਾਤ ਮੱਛੀ ਵਾਂਗੂ ਤੜਫ ਰਿਹਾ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾਏ। ਜਿਨ੍ਹਾਂ ਨੇ ਗੁਰੂਆਂ ਦੀ ਬਾਣੀ ਵਿਸਾਰਤੀ, ਵਾਹਿਗੁਰੂ ਦਾ ਨਾਮ ਵਿਸਾਰਤਾ, ਉਹ ਜੀਵ ਵੀ ਪੱਕਾ ਰੋਗੀ। ਕੋੜ ਦੇ ਰੋਗੀ ਨੂੰ ਕਹਿੰਦੇ ਹਨ, ਜਿਵੇਂ ਉਹ ਤੜਫਦਾ ਹੈ, ਉਹਨਾਂ ਜੀਵਾਂ ਦੀ ਵੀ ਇਹੀ ਹਾਲਤ ਦੱਸੀ ਹੈ। ਜਿਹਨੂੰ ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਮਿਲੇ। ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਰ ਲਾਏ। ਇਹਨਾਂ ਨੇ ਗੁਰੂਆਂ ਦੀ ਬਾਣੀ ਵਿਸਾਰਤੀ, ਵਾਹਿਗੁਰੂ ਦੇ ਨਾਮ ਨੂੰ ਵਿਸਾਰਤਾ, ਪੱਕਾ ਰੋਗੀ। ਕੋੜ ਦੇ ਰੋਗੀ ਨੂੰ ਕਹਿੰਦੇ ਹਨ, ਜਿਵੇਂ ਉਹ ਤੜਫਦਾ ਹੁੰਦਾ, ਉਹੀ ਹਾਲਤ ਉਹਨਾਂ ਜੀਵਾਂ ਦੀ ਸਮਝ ਲਓ। ਆਦਿ ਵਿਆਦ ਉਪਾਦ ਤਿੰਨ ਕਿਸਮ ਦੇ ਰੋਗ ਮੰਨੇ, ਸਰੀਰ ਦੀਆਂ ਬਿਮਾਰੀਆਂ, ਮਨ ਦੀਆਂ ਬਿਮਾਰੀਆਂ, ਬਾਹਰਲੀ ਦੁਨਿਆਵੀ ਝਗੜੇ ਝੱਟ। ਗੁਰੂ ਬਾਬਾ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ 13-14 ਸਾਲ ਦੀ ਆਜੂ ਸੀ। ਆਪ ਜੀ ਮੰਜੇ 'ਤੇ ਲੰਮੇ ਪਏ ਰਹਿੰਦੇ ਨੇ, ਖਾਂਦੇ ਪੀਂਦੇ ਕੁਛ ਨਹੀਂ, ਕੋਈ ਗੱਲਬਾਤ ਨਹੀਂ ਕਰਦੇ। 2-3 ਦਿਨ ਲੰਘ ਚੁੱਕੇ। ਮਾਤਾ ਪਿਤਾ ਨੂੰ ਬੜਾ ਫਿਕਰ ਹੋਇਆ, ਉਹਨਾਂ ਨੇ ਹਰਦਾਸ ਵੈਦ ਨੂੰ ਬੁਲਾ ਕੇ ਲਿਆਂਦਾ, ਸਾਡੇ ਪੁੱਤਰ ਨਾਨਕ ਨੂੰ ਦੇਖੋ ਕੀ ਬਿਮਾਰੀ, ਖਾਂਦੇ ਪੀਂਦੇ ਕੁਛ ਨਹੀਂ, ਕੋਈ ਗੱਲਬਾਤ ਨਹੀਂ ਕਰਦੇ ਹਨ। ਗੁਰੂ ਬਾਬਾ ਜੀ ਮੰਜੇ 'ਤੇ ਲੰਮੇ ਪਏ ਨੇ, ਸਰੀਰ 'ਤੇ ਚਾਦਰਾ ਲਿਆ, ਜਿਵੇਂ ਆਮ ਮਰੀਜ਼ਾਂ ਦੀ ਨਬਜ਼ ਦੇਖਦੇ ਹਨ, ਇਸੇ ਤਰ੍ਹਾਂ ਗੁਰੂ ਬਾਬਾ ਜੀ ਦੀ ਬਾਂਹ ਫੜ ਕੇ। ਅਰਦਾਸ ਵੈਦ ਜਦੋਂ ਨਬਜ਼ ਪਰਖਣ ਲੱਗਿਆ ਤਾਂ ਗੁਰੂ ਬਾਬਾ ਜੀ ਬੈਠੇ ਹੋ, ਕਹਿੰਦੇ ਵੈਦ ਜੀ ਇਹ ਕੀ ਕਰਦੇ ਹੋ, ਤੁਹਾਡੇ ਮਾਤਾ ਪਿਤਾ ਨੇ ਦੱਸਿਆ 2-3 ਦਿਨ ਤੋਂ ਤੁਸੀਂ ਢਿੱਲੇ ਹੋ, ਮੈਂ ਤੁਹਾਡੀ ਨਬਜ਼ ਪਰਖ ਰਿਹਾ, ਦੇਖ ਰਿਹਾ ਕੀ ਬਿਮਾਰੀ ਹੈ, ਉਹਦੇ ਮੁਤਾਬਕ ਤੁਹਾਨੂੰ ਦਵਾਈ ਦਿੱਤੀ ਜਾਵੇਗੀ ਔਰ ਪਰਹੇਜ਼ ਦੱਸਿਆ ਜਾਵੇਗਾ, ਤੁਸੀਂ ਰਾਜ਼ੀ ਹੋ ਜਾਓ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ, ਪਹਿਲਾਂ ਰੋਗ ਨੂੰ ਬੁੱਝ ਲਵੇ ਕੀ ਰੋਗ ਹੈ ਉਹਦੇ ਮੁਤਾਬਕ। ਨਾਮ ਕਲਿਆਣ ਰੂਪ ਮੰਗਲ ਗੁਣ ਗਾਮ, ਸਾਰੇ ਦੁੱਖਾਂ ਦੀ ਦਵਾ ਗੁਰੂ ਮਹਾਰਾਜ ਨੇ ਗੁਰਬਾਣੀ 'ਚ ਇੱਕੋ ਹੀ ਨਾਮ ਹੀ ਦੱਸਿਆ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ। ਅਰਦਾਸ ਵੈਦ ਨੂੰ ਗੁਰੂ ਬਾਬਾ ਜੀ ਉਪਦੇਸ਼ ਕਰਦੇ ਹੋਏ ਕਹਿੰਦੇ ਠੀਕ ਆ, ਤੇਰਾ ਸਰੀਰ ਤਾਂ ਭਾਵੇਂ ਤੰਦਰੁਸਤ ਹੈ ਪਰ ਮਨ ਨੂੰ ਤਾਂ ਦੇਖ ਲਾ ਕਿੰਨੀਆਂ ਬਿਮਾਰੀਆਂ ਚਿੰਬੜੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰਾਗ ਦਵੈਸ਼ ਸ਼ਬਦ ਸਪਰਸ਼ ਰਸ ਰੂਪ ਗੰਧ। ਸਰੀਰ ਦੀਆਂ ਬਿਮਾਰੀਆਂ ਦੀ ਹੱਦ ਸਰੀਰ ਤੱਕ ਹੈ ਪਰ ਜਿਹੜੀਆਂ ਮਨ ਦੀਆਂ ਬਿਮਾਰੀਆਂ ਨੇ ਅਗਲੇ ਜਨਮਾਂ ਤੱਕ ਜਾਂਦੀਆਂ। ਇੱਕ ਹੋਰ ਬਹੁਤ ਵੱਡਾ ਰੋਗ ਲੱਗਿਆ, ਉਹ ਹੋਮੇ ਦਾ ਰੋਗ ਹੈ, ਜਿਹਦੇ ਕਰਕੇ ਜੀਵ ਜਨਮ ਮਰਨ ਦੇ ਚੱਕਰ 'ਚ ਪਿਆ, ਹੋਮ ਵਿੱਚ ਆਇਆ ਹੋਮ ਵਿੱਚ ਗਿਆ। ਸਾਰਾ ਸਲੋਕ ਆਸਾ ਦੀ ਵਾਰ ਵਿੱਚ ਹੋਮੇ ਦੇ ਪ੍ਰਥਾਏ ਗੁਰੂ ਮਹਾਰਾਜ ਨੇ ਲਿਖੇ, ਹੋਮੇ ਦੇ ਬੰਨਿਆ ਹੋਇਆ ਜਨਮ ਮਰਨ ਦੇ ਚੱਕਰ ਵਿੱਚ ਪਿਆ ਹੈ। ਆਮ ਦੁਨੀਆਂ ਨੂੰ ਤਾਂ ਹੋਮੇ ਦਾ ਵੀ ਸੋਝੀ ਨਹੀਂ ਵੀ ਹੋਮੇ ਕਹਿੰਦੇ ਕਾਸ ਨੂੰ, ਜਿਵੇਂ ਜੁਲਾਹਿਆਂ ਦੀ ਜਾਤ ਨੂੰ ਭੋਲੀ ਜਾਤ ਮੰਨਿਆ ਹੈ। ਜੁਲਾਹਾ ਕਹਿਣ ਲੱਗਿਆ ਜੁਲਾਹੀ ਨੂੰ, ਮੇਲੇ 'ਤੇ ਮੈਂ ਮੇਲਾ ਦੇਖਣ ਜਾਣਾ, ਪਹਿਲੀ ਦਫ਼ਾ 'ਤੇ ਸੁਣਿਆ ਵੀ ਇਕੱਠ ਬਹੁਤ ਹੁੰਦਾ, ਕਿਤੇ ਐਸਾ ਨਾ ਹੋਵੇ ਮੈਂ ਉੱਥੇ ਰੁਲ ਜਾਵਾਂ, ਕੋਈ ਇਹੋ ਜਿਹੀ ਯੁਗਤੀ ਦੱਸ ਮੈਂ ਮੇਲੇ 'ਚ ਨਾ ਰੋਲਾਂ। ਜੁਲਾਹੀ ਵੀ ਭੋਲੀ ਸੀ, ਕਹਿਣ ਲੱਗੀ ਮੈਂ ਤੇਰੇ ਗਲ ਨਾਲ ਇੱਕ ਰੱਸੀ ਬੰਨ੍ਹਦੀ ਹਾਂ, ਇਹ ਤੇਰੀ ਨਿਸ਼ਾਨੀ ਹੈ, ਇਹ ਰੱਸੀ ਦੇਖ ਲਈ, ਇਹਦਾ ਗਲ ਨੂੰ ਹੋਈ ਫਿਰ ਤਾਂ ਨਹੀਂ ਤੂੰ ਗੁਆਚਿਆ, ਜੇ ਰੱਸੀ ਗਲ ਨੂੰ ਨਾ ਹੋਈ ਫਿਰ ਸਮਝ ਲਈ ਮੈਂ ਤਾਂ ਗੁਆਚ ਗਿਆ। ਚਲਿਆ ਗਿਆ ਮੇਲਾ ਦੇਖਣ, ਮੇਲਾ ਦੇਖਦਾ ਰਿਹਾ, ਪਰਵਿੰਦ ਕੁਮਾਰੋਂ ਗੱਲ ਨੂੰ ਹੱਥ ਲਾ ਕੇ ਦੇਖ ਲੈਂਦਾ ਵੀ ਰੱਸੀ ਹੈਗੀ, ਸਾਰਾ ਦਿਨ ਮੇਲਾ ਦੇਖਦਾ ਰਿਹਾ, ਥੋੜ੍ਹਾ ਚਿਰ ਬਾਅਦ ਰੱਸੀ ਨੂੰ ਹੱਥ ਲਾ ਕੇ ਫਿਰ ਦੇਖ ਲੈਂਦਾ ਵੀ ਕਿਤੇ ਗੁਆਚ ਤਾਂ ਨਹੀਂ ਗਿਆ। ਰਾਤ ਨੂੰ ਧਰਮਸ਼ਾਲਾ ਵਿੱਚ ਬਹੁਤ ਸਾਰੇ ਲੋਕ ਆਰਾਮ ਕਰਨ ਲੱਗੇ ਤੇ ਇਹ ਵੀ ਧਰਮਸ਼ਾਲਾ 'ਚ ਆਰਾਮ ਕਰਦਾ। ਲਾਗੇ ਕੋਈ ਮਸ਼ਕਰਾ ਪਿਆ ਸੀ, ਉਹ ਪੁੱਛਣ ਲੱਗਿਆ ਵੀ ਆਹ ਪ੍ਰੇਮੀਆਂ ਗਲ ਨਾਲ ਰੱਸੀ ਕਿਵੇਂ ਬੰਨੀ ਹੈ। ਕਹਿੰਦਾ ਪਹਿਲੀ ਦਫ਼ਾ ਮੇਲਾ ਦੇਖਣ ਆਇਆ ਤਾਂ ਮੈਂ ਆਪਣੇ ਘਰ ਵਾਲੇ ਜੁਲਾਹੇ ਨੂੰ ਪੁੱਛਿਆ ਵੀ ਮੇਲੇ 'ਚ ਹੁੰਦਾ ਇਕੱਠ ਵਾਲਾ, ਕਿਤੇ ਉੱਥੇ ਮੈਂ ਰੁਲ ਨਾ ਜਾਵਾਂ। ਕੋਈ ਇਨਸਾਨੀ ਦੇ ਉਹਨੇ ਮੇਰੇ ਗਲ ਨਾਲ ਰੱਸੀ ਬੰਨਤੀ, ਵੀ ਇਹ ਤਾਂ ਗਲ ਨਾਲ ਤੇਰੇ ਰੱਸੀ ਹੋਈ ਫਿਰ ਤਾਂ ਨਹੀਂ ਤੂੰ ਗੁਆਚਿਆ, ਜੇ ਗਲ ਨਾਲ ਰੱਸੀ ਨਾ ਹੋਈ ਫਿਰ ਸਮਝ ਲਈ ਮੈਂ ਗੁਆਚ ਗਿਆ। ਹੁਣ ਮਸਕਰੀ ਕਰਨ ਵਾਲਿਆਂ ਨੂੰ ਇਹੋ ਜਿਹੀ ਗੱਲ ਤਾਂ ਮਸੀ ਮਿਲਦੀ ਹੈ। ਜਿਸ ਵੇਲੇ ਉਹਨੇ ਦੇਖਿਆ ਉਹ ਅੱਖਾਂ ਦੱਬ ਕੇ ਪਿਆ ਰਿਹਾ ਵੀ ਇਹ ਤਾਂ ਸੌਂ ਗਿਆ, ਘਰਾੜੇ ਮਾਰਨ ਲੱਗ ਗਿਆ। ਉਸੇ ਵੇਲੇ ਉਹਦੇ ਗਲ ਨੂੰ ਰੱਸੀ ਖੋਲ੍ਹੀ, ਲਾਗੇ ਕੋਈ ਹੋਰ ਪਿਆ ਦੀ ਸੁੱਤਾ ਉਹਦੇ ਗਲ ਨੂੰ ਰੱਸੀ ਬੰਨ। ਜਿਸ ਵੇਲੇ ਉਹਨੂੰ ਮਾੜੀ ਜਿਹੀ ਸੋਝੀ ਆਈ, ਜਾਗ ਆਈ, ਉਹਨੇ ਗਲ ਨਾਲ ਹੱਥ ਮਾਰ ਕੇ ਦੇਖਿਆ ਵੀ ਰੱਸੀ ਹੈਗੀ, ਜਾਂ ਦੇਖਿਆ ਵੀ ਰੱਸੀ ਤਾਂ ਹੈਗੀ। ਜਦੀ ਰੌਲਾ ਪਾਉਣ ਲੱਗਾ ਵੀ ਮੈਂ ਤਾਂ ਗੁਆਚ ਗਿਆ। ਆਲੇ ਦੁਆਲੇ ਲੋਕ ਸੁੱਤੇ ਪਏ ਤੇ ਉੱਠੇ ਵੀ ਕੀ ਚਿੰਬੜ ਗਿਆ, ਕਹਿੰਦਾ ਚਿੰਬੜਨਾ ਕੀਤੀ, ਮੈਂ ਤਾਂ ਗੁਆਚ ਗਿਆ। ਉਹ ਲਾਗੇ ਜਿਹੜਾ ਪਿਆ ਸੀ ਇਹਦੇ ਗਲ ਨਾਲ ਰੱਸੀ ਬੰਨੀ ਸੀ, ਉਹ ਵੀ ਉੱਠ ਕੇ ਬੈਠਾ ਗਿਆ। ਉਹਦੇ ਗਲ ਨੂੰ ਜਦ ਰੱਸੀ ਬੰਨੀ ਹੋਈ ਦੇ ਕੇ ਉਹਨੂੰ ਜੱਫੀ ਪਾ ਕੇ ਕਹਿੰਦਾ ਮੈਂ ਤਾਂ ਤੂੰ ਹਾਂ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਹ ਸਮਝਣ ਵਾਲੀ ਗੱਲ ਹੈ, ਉਹ ਗਿਆਨ ਰੂਪੀ ਮਸਕਰੇ ਨੇ ਆਹ ਹਉਮੈ ਰੂਪੀ ਜਿਹੜੀ ਰੱਸੀ ਆ, ਜਾਣੀ ਅਸੀਂ ਆਪਣੇ ਆਪ ਨੂੰ ਸਰੀਰ ਸਮਝਦੇ, ਇਹ ਸਰੀਰ ਨੂੰ ਆਪਣਾ ਆਪ ਸਮਝਦੇ ਹਾਂ, ਇਹ ਇੱਕ ਰੱਸੀ ਬੰਨ ਦਿੱਤੀ ਗਿਆਨ ਰੂਪੀ ਮਸਕਰੇ ਨੇ ਜੀਵ ਦੇ ਗਲ ਦੇ ਵਿੱਚ, ਆਪਣੇ ਆਪ ਨੂੰ ਸਾਰੇ ਸਰੀਰ ਮੰਨੀ ਬੈਠੀ। ਇਹਨੂੰ ਕਹਿੰਦੇ ਨੇ ਹਉਮੈ। ਹਉਮੈ ਦੇ ਵਿੱਚ ਹੀ ਇਹ ਜੀਵ ਕਰਮ ਕਰਦਾ ਹੈ, ਅਤੇ ਹਉਮੈ ਦੇ ਵਿੱਚ ਨਰਕਾਂ ਸੁਰਗਾਂ ਵਿੱਚ ਜਾਂਦਾ, ਅਤੇ ਹਉਮੈ ਦਾ ਬੰਨਿਆ ਹੋਇਆ ਜਨਮ ਮਰਨ ਦੇ ਚੱਕਰ ਵਿੱਚ ਪਿਆ ਹੋਇਆ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ। ਸਭ ਤੋਂ ਵੱਡਾ ਰੋਗ ਹਉਮੈ ਦਾ ਹੈ, ਦਾਰੂ ਵੀ ਹੈ ਇਸਦੇ ਵਾਸਤੇ। ਅੱਗੇ ਮਹਾਰਾਜ ਨੇ ਦਵਾ ਵੀ ਦੱਸਿਆ, ਪਰ ਸਰਵ ਰੋਗ ਦਾ ਔਖਦ ਨਾਮ ਇੱਕੋ ਪਰਮੇਸ਼ਰ ਦਾ ਹੀ ਨਾਮ ਹੈ। ਸਾਹਿਬ ਜਿਸ ਵੇਲੇ ਉਹ ਮੱਛੀ ਮੰਗ ਨੂੰ ਤੜਫ ਰਿਹਾ, ਵਜ਼ੀਰ ਖਾਂ ਵਜ਼ੀਰ, ਅੱਜ ਗੁਰੂ ਘਰ ਸਿੱਖ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ, ਅੰਮ੍ਰਿਤ ਵੇਲੇ ਕਿਤੇ ਕੰਮ 'ਤੇ ਜਾ ਰਿਹਾ, ਇਸ਼ਨਾਨ ਕੀਤਾ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਾ ਜਾ। ਪੰਜਵੇਂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ, 24 ਅਸ਼ਟਪਦੀਆਂ, 24 ਸਲੋਕ, 24,000 ਅੱਖਰ ਹੈ। ਇੱਕ ਪਾਠ ਰੋਜ਼ ਕੀਤਾ ਜਾਵੇ ਤਾਂ 8 ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ, ਔਰ 2 ਪਾਠ ਕੀਤੇ ਜਾਣ ਇੱਕ ਮਹੀਨੇ 'ਚ ਸਹਿਜ ਪਾਠ ਦਾ ਫਲ ਹੋ ਜਾਂਦਾ ਹੈ। ਇਹਦੇ ਮੁਤਾਬਕ ਚੱਲਿਆ ਜੀਵਨ ਮੁਕਤ ਅਤੇ ਵਿਦੇਹ ਮੁਕਤ ਮਿਲਦੀ। ਸਵਾਬ ਜਿਸ ਵੇਲੇ ਗੁਰਬਾਣੀ ਦੇ ਧੁਨੀ ਕੰਨ 'ਚ ਗਈ, ਕੰਨ ਦੁਆਰਾ ਹਿਰਦੇ 'ਚ ਚਲੀ ਗਈ, ਤਾਂ ਮੱਛੀ ਵਾਂਗੂ ਤੜਫ ਰਿਹਾ ਸੀ, ਮਨ ਨੂੰ ਸ਼ਾਂਤੀ ਆ ਜਾਂਦੀ। ਮਨ ਨੇ ਅਨੁਭਵ ਕੀਤਾ ਵੀ ਜਿਹੜਾ ਕੋਈ ਬਾਣੀ ਪੜ੍ਹਦਾ ਜਾ ਰਿਹਾ ਇਹਦੇ 'ਚ ਬਹੁਤ ਵੱਡੀ ਸ਼ਕਤੀ ਹੈ। ਨੌਕਰ ਨੂੰ ਭੇਜਿਆ ਵੀ ਬੇਨਤੀ ਕਰਕੇ ਸਾਡੇ ਕੋਲ ਬੁਲਾ ਕੇ ਲੈ ਕੇ ਆ। ਨੌਕਰ ਨੇ ਬੇਨਤੀ ਕੀਤੀ, ਸਾਨੂੰ ਵਜ਼ੀਰ ਸਾਹਿਬ ਯਾਦ ਕਰਦੇ ਹਨ। ਵਜ਼ੀਰ ਸਾਹਿਬ ਦੀ ਕੋਠੀ 'ਚ ਆ ਕੇ ਬੜੇ ਸਤਿਕਾਰ ਨਾਲ ਬਿਠਾਏ, ਤੁਸੀਂ ਜੋ ਬਾਣੀ ਪੜ੍ਹਦੇ ਜਾ ਰਹੇ ਸੀ ਇਹ ਬਾਣੀ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ, ਕਿਰਪਾ ਕਰੋ ਇੱਥੇ ਬੈਠ ਕੇ ਮੈਨੂੰ ਬਾਣੀ ਦਾ ਪਾਠ ਸੁਣਾਓ। ਘੰਟਾ ਸਵਾ ਘੰਟਾ ਲੱਗਦਾ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਨ ਲੱਗਾ। ਸਾਰਾ ਗੁਰਸਿੱਖ ਨੇ ਸੁਖਮਨੀ ਸਾਹਿਬ ਦੀ ਬਾਣੀ ਇਕਾਗਰ ਚੇਤਨਾ ਸੁਣਾਈ। ਜਿਤਨਾ ਚਿਰ ਬਾਣੀ ਸੁਣਦਾ ਰਿਹਾ ਸਮਝੋ ਦਾ ਦੁੱਖ ਕਿਤੇ ਭੁੱਲਿਆ ਰਿਹਾ, ਵੀ ਦੁੱਖ ਹੈ ਹੀ ਨਹੀਂ ਸੀ। ਉਹਨੇ ਬੇਨਤੀ ਕੀਤੀ ਵੀ ਕਿਰਪਾ ਕਰਕੇ ਮੈਨੂੰ ਰੋਜ਼ ਆ ਕੇ ਬਾਣੀ ਸੁਣਾਇਆ, ਬਾਣੀ 'ਚ ਬਹੁਤ ਵੱਡੀ ਸ਼ਕਤੀ ਹੈ। ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਬਾਹਰਲੇ ਮੁਲਕ ਵਿੱਚ ਕਿਸੇ ਬੀਬੀ ਨੂੰ TB ਦੀ ਬਿਮਾਰੀ ਹੋ ਗਈ, ਹਸਪਤਾਲਾਂ ਵਿੱਚੋਂ ਜਵਾਬ ਮਿਲ ਗਿਆ ਡਾਕਟਰਾਂ ਕੋਲੋਂ, ਜਦੋਂ ਜੀਵ ਨੂੰ ਕੋਈ ਆਸਰਾ ਨਾ ਰਹੇ, ਫਿਰ ਇੱਕੋ ਹੀ ਆਸਰਾ ਜਾਂ ਤਾਂ ਵਾਹਿਗੁਰੂ ਦਾ ਜਾਂ ਵਾਹਿਗੁਰੂ ਦੇ ਪਿਆਰਿਆਂ ਦਾ, ਕਿਸੇ ਮਹਾਂਪੁਰਖ ਦਾ ਪਤਾ ਲੱਗਿਆ, ਉਹਨਾਂ ਦੀ ਸਰਨ 'ਚ ਜਾ ਕੇ ਬੇਨਤੀ ਕਰੀ। ਮਹਾਂਪੁਰਖ ਕਹਿਣ ਲੱਗੇ ਬੀਬਾ ਫਿਰ ਗੁਰਬਾਣੀ 'ਤੇ ਭਰੋਸਾ ਰੱਖ, ਸਰਵ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ, ਸਾਰੇ ਦੁੱਖਾਂ ਦੀ ਦਵਾ ਵਾਹਿਗੁਰੂ ਦਾ ਨਾਮ ਹੈ, ਆ ਲੈ ਮਾਲਾ। ਇਸ ਤਰ੍ਹਾਂ ਸਿਮਰਨ ਕਰਨਾ ਜਿੰਨਾ ਵੀ ਤੇ ਤੋਂ ਵੱਧ ਤੋਂ ਵੱਧ ਹੋਵੇ। ਉਹ ਬੀਬੀ ਨੇ ਭਰੋਸਾ ਰਹਿੰਦਾ ਪਾਠ ਕਰਨਾ ਸ਼ੁਰੂ ਕੀਤਾ, ਹੌਲੀ ਹੌਲੀ ਜਿਉਂ ਜਿਉਂ ਜਾਪ ਕਰਦੀ ਹੈ, ਨਾਮ ਜਪਦੀ ਹੈ, ਤਿਉਂ ਤਿਉਂ ਦੁੱਖ ਵੀ ਹਟਣਾ ਸ਼ੁਰੂ ਹੋ ਗਏ, ਕਿਉਂਕਿ ਮਨ ਤੋਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਦੋਂ ਇਹ ਮਨ ਸ਼ਾਂਤ ਹੋਣ ਲੱਗ ਜਾਏ ਤਾਂ ਬਿਮਾਰੀਆਂ ਆਪਣੇ ਆਪ ਹਟਣ ਲੱਗ। ਹੌਲੀ ਹੌਲੀ ਕੁਛ ਟਾਈਮ ਤੋਂ ਬਾਅਦ ਬਿਲਕੁਲ ਤੰਦਰੁਸਤ ਹੋ ਗਈ, ਡਾਕਟਰ ਨੂੰ ਜਾ ਕੇ ਮਿਲੀ, ਹੈਰਾਨ ਹੋ ਗਏ ਦੇਖ ਕੇ, ਤੇਰੀ ਤਾਂ ਕੋਈ ਆਸ ਨਹੀਂ ਸੀ ਬਚਣ ਦੀ, ਕਿਵੇਂ ਭਾਈ ਤੂੰ ਰਾਜੀ ਹੋਈ? ਕਹਿਣ ਲਈ ਇੱਕ ਮਹਾਂਪੁਰਖਾਂ ਦੀ ਸਰਨ 'ਚ ਗਏ ਸੀ, ਉਹਨਾਂ ਨੇ ਆਹ ਸ਼ਬਦ ਦੱਸਿਆ ਸੀ, ਉਹਦਾ ਜਾਪ ਕਰਿਆ ਉਹਦੇ ਨਾਲ ਰਾਜੀ। ਉਹ ਡਾਕਟਰ ਕਹਿਣ ਲੱਗੇ ਵੀ ਜਾਪ ਦੇ ਵਿੱਚ ਅੱਖਰਾਂ ਦੇ ਵਿੱਚ ਕੀ ਤਾਕਤ ਹੋ ਸਕਦੀ ਹੈ ਬਿਮਾਰੀ ਹਟਾਉਣ ਦੀ? ਜੜੀਆਂ ਬੂਟੀਆਂ ਵਿੱਚ, ਦਵਾਈਆਂ ਬੂਟੀਆਂ 'ਚ ਤਾਂ ਤਾਕਤ ਹੈ। ਇਸ ਗੱਲ ਦਾ ਜਵਾਬ ਉਹ ਬੀਬੀ ਕਹਿਣ ਲੱਗੀ ਮੈਂ ਤਾਂ ਕੁਛ ਦੇ ਨਹੀਂ ਸਕਦੀ, ਉਹ ਮਹਾਂਪੁਰਖ ਹੀ ਦੱਸ ਸਕਦੇ। ਡਾਕਟਰ ਨੇ ਆ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰੀ ਵੀ ਇਹ ਬੀਬੀ ਨੇ ਤੁਸੀਂ ਕੀ ਦੱਸਿਆ ਸੀ, ਕੀ ਦਵਾਈ ਦਿੱਤੀ ਸੀ? ਕਹਿੰਦੇ ਪਰਮੇਸ਼ਰ ਦਾ ਨਾਮ। ਮਹਾਂਪੁਰਖ ਹੋਏ, ਅੱਖਰਾਂ ਦੇ ਵਿੱਚ ਕੀ ਤਾਕਤ ਹੋ ਸਕਦੀ ਦਵਾ ਬਿਮਾਰੀ ਹਟਾਉਣ ਦੀ? ਮਹਾਂਪੁਰਖ ਕਹਿੰਦੇ ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ, ਗੀਤ, ਗੁਣਗਾ। ਅੱਖਰਾਂ ਦੁਆਰਾ ਹੀ ਪਰਮੇਸ਼ਰ ਦੀ ਸਿਫਤ ਸਲਾਘਾ ਕੀਤੀ ਜਾਂਦੀ, ਅੱਖਰਾਂ ਦੁਆਰਾ ਹੀ ਪਰਮੇਸ਼ਰ ਨਾਲ ਜੁੜ ਜਾਂਦਾ। ਉਹ ਵੀ ਅੱਖਰ ਹਨ ਜਿਹੜੇ ਕਿ ਇਹਦੇ ਹਿਰਦੇ ਨੂੰ ਸ਼ਾਂਤ ਕਰ ਸਕਦੇ ਨੇ, ਉਹ ਵੀ ਅੱਖਰ ਨੇ ਜਿਹੜੇ ਕਿ ਇਹਦੇ ਮਨ ਨੂੰ ਯਾਨੀ ਇਹਦੇ ਮਨ ਵਿੱਚ ਅਸ਼ਾਂਤੀ ਪੈਦਾ ਕਰ ਸਕਦੇ ਆ, ਜਿਹ ਤੋਂ ਬਹੁਤ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਖੈਰ ਡਾਕਟਰ ਨਾ ਸਮਝਿਆ, ਮਹਾਂਪੁਰਖਾਂ ਨੇ ਜਾਣ ਕੇ ਦੋ ਚਾਰ ਕਰੜੇ ਵਚਨ ਕਹਿ ਦਿੱਤੇ, ਗਾਲਾਂ ਕੱਢਤੀਆਂ। ਖੜੇ ਨੂੰ ਉਸ ਵੇਲੇ ਗੁੱਸਾ ਆ ਗਿਆ, ਗੁੱਸਾ ਆਉਣਾ ਸੀ, ਜਦੋਂ ਕ੍ਰੋਧ ਆਉਂਦਾ ਹੈ ਤਾਂ ਉਸ ਵੇਲੇ ਖੂਨ ਵੀ ਉਬਾਲੇ ਦੇਣ ਲੱਗੇ, ਟੈਂਪਰੇਚਰ ਵੱਧ ਜਾਂਦਾ। ਕਹਿੰਦੇ ਡਾਕਟਰ ਸਾਹਿਬ ਤੂੰ ਟੈਂਪਰੇਚਰ ਦੇਖਦੇ ਅੱਗੇ ਨੂੰ ਕਿੰਨਾ ਵੱਧ ਗਿਆ, ਹੁਣ ਟੈਂਪਰੇਚਰ ਤਾਂ ਅੱਗੇ ਨੂੰ ਵਧੇ ਹੋਏ ਸੀਗੇ, ਗੁੱਸੇ ਵਿੱਚ ਆ ਕੇ ਵੱਧਦਾ। ਕਹਿਣ ਲੱਗੇ ਦੱਸ ਤੇਰੇ ਕੁਛ ਮਾਰਿਆ ਨਹੀਂ, ਤੈਨੂੰ ਕੁਛ ਖਵਾਇਆ ਨਹੀਂ, ਦੋ ਚਾਰ ਅੱਖਰ ਹੀ ਕਹੇ ਨੇ ਕਹਿੜੇ, ਜਿੱਦਾਂ ਇਤਨਾ ਟੈਂਪਰੇਚਰ ਅੱਖਰ ਵਧਾ ਸਕਦੇ ਨੇ ਤਾਂ ਉਹ ਵੀ ਅੱਖਰ ਹਨ ਜਿਹੜੇ ਇਹਦੇ ਮਨ ਨੂੰ ਸ਼ਾਂਤ ਕਰ ਸਕਦੇ, ਉਹ ਹੈ ਪਰਮੇਸ਼ਰ ਦਾ ਨਾਮ। ਸਰਵ ਰੂਪ ਕਾਖ ਦਾ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਗੁਰਬਾਣੀ ਸੁਣ ਕੇ ਦੁੱਖਾਂ ਪਾਪਾਂ ਤੋਂ ਜੀਵ ਛੁਟਕਾਰਾ ਪਾ ਲੈਂਦਾ। ਚਾਰ ਪੌੜੀਆਂ ਵਿੱਚ ਗੁਰੂ ਬਾਬਾ ਜੀ ਨੇ ਬਾਣੀ ਸੁਣਦਾ, ਨਾਮ ਸੁਣਦਾ ਮਹਾਤਮ ਲਿਖਿਆ ਹੈ, ਅੱਗੇ ਚਾਰ ਪੌੜੀਆਂ ਮੰਨਣ ਦਾ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ। ਮੰਨਣ ਵਾਲਿਆਂ ਦੀ ਤਾਂ ਗਤੀ ਕਹੀ ਹੋ ਨਹੀਂ ਜਾਂਦੀ ਹੈ। ਅੱਗੇ ਚਾਰ ਪੌੜੀਆਂ ਜਿਹਨਾਂ ਨੇ ਨਿਧਿਆਸਨ ਕੀਤਾ, ਅਮਲ ਕੀਤਾ, ਉਹਨਾਂ ਦਾ ਦਰਜਾ ਸੰਤਾਂ 'ਚ ਆ ਜਾਂਦਾ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰ ਗਹਿਮਾ। ਭਾਈ ਗੋਪਾਲਾ ਜੀ ਸ਼ੁੱਧ ਜਪਜੀ ਸਾਹਿਬ ਦਾ ਪਾਠ ਅਤੇ ਕਾਗਜ਼ ਦਾ ਸਾਹਿਤ ਸੁਣਾਉਂਦੇ ਜਾ ਰਹੇ ਨੇ, ਸਾਰੀ ਸੰਗਤ ਸੁਣ ਰਹੀ ਹੈ, ਸੇਵੇਂ ਪਾਤਸ਼ਾਹ ਮਹਾਰਾਜ ਸੁਣ ਰਹੇ। ਅੱਗੇ ਵੀਹਵੀਂ ਪੌੜੀ ਆ ਜਾਂਦੀ ਹੈ ਜਿੱਥੇ ਗੁਰੂ ਮਹਾਰਾਜ ਨੇ ਫਰਮਾਇਆ, ਭਰੀਏ ਹੱਥ ਪੈਰ ਧਨ ਦੇ, ਪਾਣੀ ਧੋਤਾ ਉੱਤਰ ਸੌਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਫ ਗੂਣ ਲਈਆ ਉਹ ਧੋ, ਭਰੀਆ ਮੱਤ ਪਾਪਾਂ ਕਹਿ ਸੰਘ, ਉਹ ਧੋਪਾ ਨਾਵਾ ਕਰਾਂ। ਕੰਮ ਕਾਰ ਕਰਦਿਆਂ ਸਰੀਰ ਨੂੰ ਮਿੱਟੀ ਘੱਟਾ ਲੱਗ ਜਾਂਦਾ, ਇਸ਼ਨਾਨ ਕਰਕੇ ਸਰੀਰ ਨੂੰ ਸ਼ੁੱਧ ਕਰ ਲੈਂਦੇ। ਕੰਮ ਕਾਰ ਕਰਦਿਆਂ ਕੱਪੜਿਆਂ 'ਚ ਮੈਲ ਪੈ ਜਾਂਦੀ ਹੈ, ਸਾਬਣ ਲਾ ਕੇ ਮੈਲ ਦੂਰ ਕਰ ਲੈਂਦੇ, ਚਟਿਆਈ ਵਿੱਚੋਂ ਹੀ ਪ੍ਰਗਟ ਹੋਏ। ਇਸੇ ਤਰ੍ਹਾਂ ਜਿਹੜੀ ਮਨ ਨੂੰ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮੈਲ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮਰ ਲੱਗ ਗਈ, ਕਾਲਾ ਹੋ ਅਸ਼, ਉਹ ਮੈਲ ਪਾਪਾਂ ਰੂਪੀ ਕਿਵੇਂ ਦੂਰ ਹੋਵੇ? ਨਾਮ ਜਪ ਕੇ, ਨਾਮ ਰੂਪੀ ਸਾਬਣ ਲਾ ਕੇ, ਬਾਣੀ ਪੜ੍ਹ ਕੇ ਗੁਰੂ ਮਹਾਰਾਜ ਸਾਨੂੰ ਐਸਾ ਉਪਦੇਸ਼ ਕਰਦੇ ਹਨ। ਤੇਰੀ ਮੱਤ ਪਾਪਾਂ ਦੇ ਨਾਲ ਪਰ ਨਾਮ ਜਪ ਕੇ ਸੋ ਲੈਗਾ,
ਆਹ
ਗਿਆ ਮਤ ਪਾਪਾਂ ਕੇ ਸੰਗ ਉਹ ਧੋਪਾ ਨਾਵੈ ਕਰਨ। ਜਿਹੜੀ ਮਨ ਨੂੰ ਮੈਲ ਲੱਗੀ ਆ ਪਾਪਾਂ ਰੂਪੀ ਉਹ ਕਿਵੇਂ ਦੂਰ ਹੋਵੇ? ਨਾਮ ਜਪ ਕੇ, ਬਾਣੀ ਪੜ੍ਹ ਕੇ, ਨਾਮ ਰੂਪੀ ਸਾਬਣ ਲੱਗ ਕੇ। ਜਦੋਂ ਹਿਰਦਾ ਸ਼ੁੱਧ ਹੋ ਗਿਆ ਜਬ ਤੇਰੇ ਮਨ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਕਿਹਾ ਖੁਦ ਖੁਦਾਈ ਹੋ ਜਾਏ। ਜਦੋਂ ਹਿਰਦਾ ਸ਼ੁੱਧ ਹੋ ਗਿਆ ਤਾਂ ਇਹਦੇ ਵਿੱਚ ਹੀ ਸਾਰੀਆਂ ਤਾਕਤਾਂ ਹਨ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾ। ਨੌ ਨਿਧੀਆਂ 18 ਸਿੱਧੀਆਂ ਦਾ ਦਾਤਾ ਪਰਮੇਸ਼ਰ ਦਾ ਨਾਮ ਹਰ ਇੱਕ ਦੇ ਹਿਰਦੇ ਵਿੱਚ ਹੈ, ਪਰ ਉੱਥੇ ਦੀ ਸੁਰਤ ਪਹੁੰਚੇ ਤਾਂ ਪਤਾ ਲੱਗੇ। ਬਾਬਾ ਫਰੀਦ ਵਰਗਿਆਂ ਨੇ 37 ਵਰੇ ਜੰਗਲ ਵਿੱਚ ਤਪ ਕਰਕੇ ਇੱਕ ਚੀਜ਼ ਨੂੰ ਲਿਖਤਾ, ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ ਬਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਉਹ ਵਾਹਿਗੁਰੂ ਪਰਮਾਤਮਾ ਦਾ ਤੇਰੇ ਹਿਰਦੇ 'ਚ ਵਾਸ ਰਿਹਾ, ਤੂੰ ਜੰਗਲਾਂ 'ਚ ਪਾਲ ਰਿਹਾ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ ਹੈ, 84 ਲੱਖ ਜੁਨੀ ਬਣਾਤੀ, ਮਨੁੱਖਾ ਜੁਨੀ ਪਿੱਛੋਂ ਬਣਾਈ, ਹੋਰ ਜੁਨੀ ਬਣਾਉਣੀ ਬੰਦ ਕਰ ਦਿੱਤੀ। ਦੇਵਤਿਆਂ ਨੇ ਬੇਨਤੀ ਕਰੀ ਅਕਾਲ ਪੁਰਖ ਦੇ ਚਰਨਾਂ 'ਚ ਵੀ, ਮਹਾਰਾਜ ਹੁਣ ਹੋਰ ਜੁਨੀ ਨਹੀਂ ਤਿਆਰ ਕਰਦੇ? ਕਹਿੰਦੇ ਮਨੁੱਖਾ ਜੁਨੀ ਅਸੀਂ ਉਹ ਬਣਾਤੀ ਜਿਹੜਾ ਆਪਣੇ ਦਿਮਾਗ ਦੇ ਨਾਲ ਬਹੁਤ ਕੁਛ ਬਣਾ ਪਏ। ਧਰਤੀ 'ਤੇ ਬਹੁਤ ਕੁਛ ਇਹਨੇ ਬਣਾਉਣਾ ਹੈ, ਮਨੁੱਖ ਨੇ ਔਰ ਬਣਾਇਆ ਵੀ ਬਹੁਤ ਕੁਛ, ਬਣਾਈ ਜਾ ਰਹੇ। ਧਰਤੀ, ਪਤਾਲ, ਆਕਾਸ਼ ਅਤੇ ਉੱਪਰਲੇ ਗ੍ਰਹਿਆਂ ਦੀ ਖੋਜ ਕਰਨੀਆਂ ਨੇ। ਅਖੀਰ ਨੂੰ ਇੱਕ ਦਿਨ ਮੇਰੀ ਵੀ ਖੋਜ ਕਰੂਗਾ। ਹੁਣ ਮੈਂ ਦੇਵਤੇ, ਦੱਸੋ ਵੀ ਕਿੱਥੇ ਲੋਕਾਂ? ਦੇਵਤਿਆਂ ਨੇ ਰਾਏ ਦਿੱਤੀ ਵੀ ਤੁਸੀਂ ਮਹਾਰਾਜ ਬੈਕੁੰਠ ਦੇ ਵਿੱਚ ਜਾਂ ਖੀਰ ਸਮੁੰਦਰ ਦੇ ਵਿੱਚ ਸ਼ੇਸ਼ ਨਾਗ ਦੀ ਸੇਜਾ 'ਤੇ। ਕਿਸੇ ਦੇਵਤੇ ਨੇ ਕੋਈ ਰਾਏ ਦੇ ਦਿੱਤੀ, ਕਿਸੇ ਨੇ। ਇੱਕ ਬਿਰਧ ਦੇਵਤਾ ਖੜਾ ਸੀ, ਉਹ ਕਹਿੰਦਾ ਮਹਾਰਾਜ ਇਹ ਮਨੁੱਖ ਦੇ ਹਿਰਦੇ 'ਚ ਲੁਕ ਜਾਓ, ਬਾਹਰਲੀ ਖੋਜ ਕਰਕੇ ਚੱਲਦਾ ਲੱਗੂ, ਅੰਦਰਲੀ ਖੋਜ ਨਹੀਂ ਇਹਨੇ ਕਰਨੀ। ਦੱਖਣ ਦੇ ਸਹਰੀ ਕਾ ਵਾਸਾ, ਪੱਛਮ ਵਾਲੋ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮ। ਪਰਮੇਸ਼ੁਰ ਦੀ ਜੋਤ, ਪਰਮੇਸ਼ੁਰ ਹਰ ਇੱਕ ਦੇ ਹਿਰਦੇ ਵਿੱਚ ਵੱਸ ਰਿਹਾ ਹੈ, ਪਰ ਇਨਸਾਨ ਅੰਦਰਲੀ ਖੋਜ ਨਹੀਂ ਕਰਦਾ, ਬਾਹਰਲੀ ਖੋਜ ਕਰਦਾ ਹੈ। ਤੇਰੇ ਅੰਦਰੇ ਗੋਪਾਲ ਦਾ ਡੇਰਾ, ਤੇਰੇ ਅੰਦਰੇ ਅੰਦਰੇ ਗੋਪਾਲ ਦਾ ਡੇਰਾ, ਮਾਰ ਕਾਨੂੰ ਖੋਜਦਾ ਫਿਰੇ ਬੰਦਿਆ ਬੰਦਿਆ, ਮਾਰ ਕਾਨੂੰ ਪੂਣਦਾ ਫਿਰੇ ਤੇਰੇ ਅੰਦਰੇ। ਜੋਤ ਜੋਤ ਹੈ ਸੋਏ ਤੇਰੇ ਚਾਨਣ, ਸਾਹਮਣੇ ਚਾਨਣ ਹੋਏ। ਹਰ ਇੱਕ ਦੇ ਹਿਰਦੇ 'ਚ ਵਾਹਿਗੁਰੂ ਦੀ ਜੋਤ ਹੈ। ਪਾਣੀ ਧਰਤੀ 'ਚ ਸਾਰੀ ਜਗ੍ਹਾ ਹੈ, ਪਰ ਜਿੱਥੇ ਬੋਰ ਲੱਗ ਜਾਂਦਾ ਉੱਥੇ ਪ੍ਰਗਟ ਹੋ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਦੀ ਜੋਤ ਹਰ ਇੱਕ ਦੇ ਹਿਰਦੇ ਵਿੱਚ ਹੈ। ਇਨਸਾਨ ਅੰਦਰਲੀ ਖੋਜ ਨਹੀਂ ਕਰਦਾ ਹੈ, ਇਹ ਮਨ ਦੇ ਵਿੱਚ ਮਲ ਬਖਸੇਬ ਅਵਰਨ 3 ਦੋਸ਼ ਪਏ ਹੋਏ। 3 ਦੋਸ਼ ਦੂਰ ਹੋ ਜਾਣ ਤਾਂ ਇਹਦੇ ਅੰਦਰੋਂ ਜਿਹਨੂੰ ਕਿਸੇ ਨੂੰ ਮਿਲਿਆ ਵਾਹਿਗੁਰੂ ਅੰਦਰੋਂ ਹੀ ਮਿਲਿਆ। ਫਰੀਦਾ ਸੋਈ ਸਾਥੀ ਵੱਖ ਨਹੀਂ, ਪਰ ਤਿਸਮਨ ਬਾਕੀ ਕੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ, ਸੇ ਅੱਖੜੀਆਂ ਬਿਆਨ ਜਿਨ੍ਹਾਂ ਦੇ ਸਿੰਦੋ ਮਾਂ ਫਿਰੇ। ਉਹ ਨੇਤਰ ਹੋਰ ਹਨ ਜਿਹੜੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਦੇਖਦੇ। ਸਾਹਿਬ ਜਦੋਂ ਮਨ ਸਾਫ਼ ਹੋ ਗਿਆ, ਸ਼ੁੱਧ ਹੋ ਗਿਆ, ਜਬ ਤੇਰੇ ਮਨ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਕਿਹਾ ਖੁਦ ਖੁਦਾਈ ਹੋ ਜਾਏ। ਸਾਰੀ ਖੁਦਾ ਔਰ ਖੁਦਾਈ ਬਰਕਤਾਂ ਹਰ ਇੱਕ ਦੇ ਹਿਰਦੇ ਵਿੱਚ ਹਨ। ਜਿਵੇਂ ਬੋਹੜ ਦਾ ਬੀਜ ਬਹੁਤ ਬਰੀਕ ਦਾਣਾ ਹੁੰਦਾ, ਰਾਈ ਦੇ ਦਾਣੇ ਨੂੰ ਵੀ ਬਰੀਕ ਹੁੰਦਾ, ਉਹਦੇ ਵਿੱਚ ਕਿੱਡਾ ਵੱਡਾ ਬਰੂਟੇ ਦਾ ਦਰਖਤ ਲੁਕਿਆ ਹੋਇਆ। ਇਸੇ ਤਰ੍ਹਾਂ ਉਹ ਵਾਹਿਗੁਰੂ ਦੀ ਸ਼ਕਤੀ ਹਰ ਇੱਕ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਜੋਤ ਹੈ, ਪਰ ਕਿਸੇ ਯੁਗਤੀ ਦੁਆਰਾ ਪ੍ਰਗਟ ਹੁੰਦੀ। ਇਹ ਤਿੰਨ ਦੋਸ਼ ਦੂਰ ਹੋ ਜਾਣ, ਮਨ ਬਖਸੇਵ ਅਤੇ ਅਵਰਨ ਦੋਸ਼। ਮਨ ਦੇ ਵਿੱਚ ਬੁਰੇ ਖਿਆਲਾਤ ਉੱਠ ਜਾਣੇ, ਮਨ ਇਕਾਗਰ ਨਾ ਹੋਣਾ ਭਜਨ ਕਰਨ ਵੇਲੇ, ਆਪਣੇ ਆਪ ਨੂੰ ਕੁਛ ਹੋਰ ਸਮਝਣਾ, ਦੁਨੀਆਂ ਨੂੰ ਕੁਛ ਹੋਰ ਸਮਝਦਾ, ਰੱਬ ਨੂੰ ਕੁਛ ਹੋਰ ਸਮਝਦਾ। ਸਾਧ ਸਾਧਨ ਜੀ ਨੂੰ ਅਵਰਨ ਦਾ ਪੜਦਾ ਕਹਿੰਦੇ ਹਨ। ਇਸ ਤਰ੍ਹਾਂ ਭਾਈ ਗੋਪਾਲ ਨੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਇਕਾਗਰ ਚਿਤ ਸੁਣਾਇਆ, ਕੀਲੀਆਂ ਪੌੜੀਆਂ 'ਤੇ ਚਲਿਆ ਜੀ। ਕੋਈ ਫੁਰਨਾ ਨਹੀਂ ਚਿੱਤ ਵਿੱਚ ਹੋਇਆ, ਜਿਸ ਤਰ੍ਹਾਂ ਬਾਣੀ ਪੜ੍ਹਨੀ ਚਾਹੀਦੀ ਹੈ। ਅਗਰ ਇਸ ਤਰ੍ਹਾਂ ਬਾਣੀ ਪੜ੍ਹੀ ਜਾਵੇ ਤਾਂ ਨਿਤਨੇਮ ਕਰਨ ਵਾਲੇ ਨੂੰ ਚਾਰੇ ਪਦਾਰਥਾਂ ਦੀ ਸਹਿਜ ਹੀ ਪ੍ਰਾਪਤੀ ਹੋ ਜਾਵੇਗੀ, ਧਰਮ ਅਰਥ ਕਾਮ ਮੋਕਸ। ਸਵਾਲ ਸਾਧ ਸਿੰਘ ਜੀ ਜਿਸ ਵੇਲੇ ਸੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਨ 'ਚ ਵਿਚਾਰਿਆ ਜਿਸ ਤਰ੍ਹਾਂ ਬਾਣੀ ਪੜ੍ਹਨੀ ਚਾਹੀਦੀ ਹੈ, ਸ਼ੁੱਧ ਪਾਠ ਅਤੇ ਇਕਾਗਰਤਾ ਸਾਹਿਬ ਸੁਣਾਇਆ ਭਾਈ ਗੋਪਾਲ ਨੇ ਜਪਜੀ ਸਾਹਿਬ ਦੀ ਬਾਣੀ। ਹੁਣ ਅਸੀਂ ਖੁਸ਼ ਹੋ ਕੇ ਜਪਜੀ ਸਾਹਿਬ ਦੀ ਬਾਣੀ 'ਤੇ ਇਹਨੂੰ ਕਿਹੜੀ ਦਾਤ ਬਖਸ਼ਦੀ ਹੈ। ਇਹ ਦੁਨੀਆਂ ਦੇ ਪਦਾਰਥ ਝੂਠੇ ਹਨ, ਨਾਸਵੰਤ ਹਨ, ਗੁਰਬਾਣੀ ਸੱਤ ਹੈ। ਸੱਤ ਔਰ ਸੱਤ ਦਾ ਤਾਂ ਕੋਈ ਮੁਕਾਬਲਾ ਨਹੀਂ। ਇਹਨੂੰ ਅਸੀਂ ਗੁਰੂ ਨਾਨਕ ਦੀ ਗੱਦੀ ਉਹ ਬਖਸ਼ ਦਿੰਦੇ। ਹੁਣ ਗੁਰੂ ਨਾਨਕ ਦੀ ਗੱਦੀ ਬਖਸ਼ਣ ਵਾਸਤੇ ਤਿਆਰ ਹੋ ਜਾਂਦੇ ਨੇ ਇੱਕ ਜਪਜੀ ਸਾਹਿਬ ਦੀ ਬਾਣੀ ਸੁਣ, ਕਿੰਨਾ ਮਹਾਤਮਾ ਹੈ ਬਾਣੀ ਦਾ। ਸਵਾ ਉਧਰੋਂ ਜਦੋਂ ਸਲੋਕ 'ਤੇ ਪਹੁੰਚਿਆ ਭਾਈ ਗੋਪਾਲਾ, ਹੁਣ ਤੱਕ ਕੋਈ ਫੁਰਨਾ ਨਹੀਂ ਸੀ ਹੋਇਆ, ਪਰ ਇਹਦੇ ਮਨ ਵਿੱਚ ਵੀ ਹੁਣ ਫੁਰਨਾ ਹੋ ਗਿਆ। ਇਹਦੇ ਮਨ 'ਚ ਕੀ ਫੁਰਨਾ ਹੋਇਆ? ਸਵਾ ਲੱਖ ਦਾ ਘੋੜਾ ਤਬੇਲੇ 'ਚ ਖੜਾ ਹੈ, ਮਹਾਰਾਜ ਜਪਜੀ ਸਾਹਿਬ ਦੀ ਬਾਣੀ 'ਤੇ ਖੁਸ਼ ਹੋ ਕੇ ਸਵਾ ਲੱਖ ਦਾ ਘੋੜਾ ਮੈਨੂੰ ਬਖਸ਼ਦੇ, ਆਹ ਫੁਰਨਾ ਹੋ ਗਿਆ। ਜਪਜੀ ਸਾਹਿਬ ਦੀ ਬਾਣੀ ਦਾ ਭੋਗ ਪਾਇਆ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਸੁੱਟੀ ਨਾਲ। ਉਹ ਤਾਂ ਗਏ ਨੇ ਮੁਸ਼ਕਤਾਂ ਵੀ ਕਾਲ, ਨਾਨਕ ਤੇਰਾ ਨਾਮ ਜਪਿਆ, ਗਏ ਨੇ ਮੁਸ਼ਕਤਾਂ ਤੇਰਾ ਨਾਮ ਜਪਿਆ, ਆ ਜਿਨ੍ਹੇ ਇਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ। ਜਪਜੀ ਸਾਹਿਬ ਦੀ ਬਾਣੀ ਦਾ ਭੋਗ ਪਾਇਆ ਸੀਸ ਨਵਾਇਆ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਗੋਪਾਲਾ ਤਾਂ ਘੋੜੇ ਦਾ ਫੁਰਨਾ ਕੀਤਾ, ਘੋੜਾ ਤਾਂ ਮੂਲੀ ਚੀਜ਼ ਹੈ, ਅਸੀਂ ਤਾਂ ਜਪਜੀ ਸਾਹਿਬ ਦੀ ਬਾਣੀ ਤੇ ਖੁਸ਼ ਹੋ ਕੇ ਤੈਨੂੰ ਗੁਰੂ ਨਾਨਕ ਦੀ ਗੱਦੀ ਬਖਸ਼ਣ ਨੂੰ ਤਿਆਰ ਸੀ। ਜੇ ਤੂੰ ਘੋੜੇ ਦਾ ਫੁਰਨਾ ਨਾ ਕਰਦਾ, ਤੈਨੂੰ ਘੋੜਾ ਵੀ ਬਖਸ਼ਿਆ, ਤੇਰਾ ਜਨਮ ਮਰਨ ਵੀ ਕੱਟਿਆ ਗਿਆ, ਤੇਰੀਆਂ ਕੁਲਾਂ ਵੀ ਤਰ ਗਈਆਂ। ਦੇਖੋ ਬਾਣੀ ਦਾ ਕਿਤਨਾ ਮਹੱਤਵ ਹੈ। ਸਵਾਬ ਸਾਧ ਸੰਗਤ ਜੀ, ਪੰਜ ਜਪਜੀ ਸਾਹਿਬ ਦੇ ਪਾਠ ਕੀਤੇ ਜਾਣ, ਇੱਕ ਸੁਖਮਨੀ ਸਾਹਿਬ ਦਾ ਫਲ ਹੋ ਜਾਂਦਾ। ਜਿਹੜੇ ਅਨਪੜ੍ਹ ਨੇ ਕਹਿੰਦੇ ਉਹ ਬਾਣੀ ਤਾਂ ਸੁਣ ਸਕਦੇ ਨੇ, ਸਵਾਬ ਨਹੀਂ ਮਾਲਾ ਲੈ ਕੇ ਮੂਲ ਮੰਤਰ ਦੀਆਂ ਛੇ ਮਾਲਾ ਕਰ ਲਓ ਤਾਂ ਵੀ ਦੋ ਸੁਖਮਨੀ ਸਾਹਿਬ ਦਾ ਫਲ ਹੋ ਜਾਂਦਾ, ਜਾਂ 40 ਮਾਲਾ ਸਤਨਾਮ ਵਾਹਿਗੁਰੂ ਦੀਆਂ ਫੇਰ ਲਓ, ਫਿਰ ਵੀ ਉਤਨਾ ਮਹੱਤਵ ਹੋ ਜਾਂਦਾ। ਸਵਾਬ ਸਾਧ ਸਿੰਘ ਜੀ ਆਇਓ ਸੁਣ ਪੜ੍ਹਨ ਕੋ ਬਾਣੀ, ਨਾਮ ਸਾਧ ਲੱਗੇ ਅਨ ਲਾਲਚ ਬੈਠਾ ਜਨਮ ਪ੍ਰਾਣ। ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜਨ ਖਾਨਾ। ਗੁਰੂਆਂ ਨੇ ਪਰਉਪਕਾਰ ਕੀਤਾ, ਸਾਨੂੰ ਬਾਣੀ ਦਿੱਤੀ, ਬਾਣੀ ਬਖਸ਼ੀ ਹੈ। ਇਸ ਵਾਸਤੇ ਗੁਰਬਾਣੀ 'ਤੇ ਭਰੋਸਾ ਰੱਖਣਾ ਚਾਹੀਦਾ, ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਸੁਣਨੀ ਚਾਹੀਦੀ ਹੈ, ਗੁਰਬਾਣੀ 'ਤੇ ਅਮਲ ਕਰਨਾ ਚਾਹੀਦਾ। ਫਿਰ ਜਿੱਥੋਂ ਗੁਰਬਾਣੀ ਆਈ ਹੈ ਉਹਨਾਂ ਜੀਵਾਂ ਨੂੰ ਸੱਚਖੰਡ ਦਰਗਾਹ ਵਿੱਚ ਲੈ ਜਾਵੇ ਕਿ ਮੁਕਤ ਹੋ ਜਾਣਗੇ ਜਿਹੜੇ ਗੁਰਬਾਣੀ ਪੜ੍ਹਨ ਸੁਣ। ਸਵਾਬ ਸਾਧ ਸਿੰਘ ਜੀ, ਇਹ ਜ਼ਰੂਰੀ ਹੈ, ਸਭ ਤੋਂ ਪਹਿਲਾਂ ਬਾਣੀ ਦੀ ਸੰਥਿਆ ਲੈਣੀ ਜ਼ਰੂਰੀ ਚਾਹੀਦੀ ਹੈ। ਸੰਥਿਆ ਤੋਂ ਬਿਨਾਂ ਬਾਣੀ ਸ਼ੁੱਧ ਨਹੀਂ ਹੋ ਸਕਦੀ, ਸ਼ੁੱਧ ਬਾਣੀ ਦਾ ਹੀ ਮਹੱਤਵ ਹੈ। ਔਰ ਗੁਰੂ ਵਾਲਾ ਬਣਨਾ ਜ਼ਰੂਰੀ ਚਾਹੀਦਾ ਹੈ, ਗੁਰੂ ਵਾਲੇ ਦੀ ਵਿਸ਼ੇਸ਼ਤਾ ਹੀ ਹੈ। ਇਸ ਵਾਸਤੇ ਮੈਂ ਗੁਰੂ ਵਾਲਾ ਬਣ ਕੇ ਬਹੁਤ ਸਾਰਿਆਂ ਦੇ ਘਰਾਂ 'ਚ ਗੁਰੂ ਮਹਾਰਾਜ ਦੇ ਪ੍ਰਕਾਸ਼ ਰੱਖੇ ਹੁੰਦੇ ਨੇ, ਪਰ ਜੇ ਉਹਨਾਂ ਨੂੰ ਪੁੱਛੋ ਭਾਈ ਤੁਸੀਂ ਅੰਮ੍ਰਿਤ ਵੀ ਛਕਿਆ? ਨਹੀਂ ਜੀ, ਅੰਮ੍ਰਿਤ ਤਾਂ ਨਹੀਂ ਛਕਿਆ, ਸੰਥਿਆ ਲਈ ਹੈ, ਸੰਥਿਆ ਦਾ ਨਹੀਂ ਲਈ, ਪਾਠ ਕਰਦੇ। ਸੰਥਿਆ ਤੋਂ ਬਾਣੀ ਸ਼ੁੱਧ ਨਹੀਂ ਹੋ ਸਕਦੀ, ਸ਼ੁੱਧ ਬਾਣੀ ਦਾ ਹੀ ਮਹਾਤਮਾ। ਇਸ ਵਾਸਤੇ ਸੰਥਿਆ ਲੈਣੀ ਵੀ ਜ਼ਰੂਰੀ ਚਾਹੀਦੀ ਹੈ, ਗੁਰਬਾਣੀ ਦਾ ਨਿਤਨੇਮ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ, ਔਰ ਇਸ ਤਰ੍ਹਾਂ ਹੀ ਸਿਮਰਨ ਕਰਨਾ ਚਾਹੀਦਾ, ਸਤਸੰਗ ਕਰਨਾ ਚਾਹੀਦਾ, ਫਿਰ ਹੀ ਮਾਨਸ ਜਨਮ ਦਾ ਲਾਹਾ ਪ੍ਰਾਪਤ ਹੋ ਕੇ ਲੋਕ ਸੁਕੀਏ ਪਰਲੋਕ ਸੇਲੇ ਹੁੰਦਾ ਹੈ। ਆਓ ਹੁਣ ਟਾਈਮ ਹੋ ਚੁੱਕਿਆ ਹੈ, ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਦੇ ਵਿੱਚ ਬੋਲਣਾ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ
ਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਬੋਲ ਕਰੇ ਨਾਂ ਦੋ, ਵਾਹਿਗੁਰੂ ਬੋਲ ਕਰੇ।